श्री गुरुरामदास गुण गुरुवर जन बिघनन के हर गोबिंद शुभ मत श्री हर राय नमो कर जोरी नमो
कर जोरी
श्री हर कृष्ण मना
बहोरी
एक बहादुर परम
कृपाला वाहे गुरु परम कृपाला
श्री गुरु गोबिंद सिंह
बेसाला
तरों तरा पर पुन पुन सीसा
जी पुन पुन सीसा
बंदो बार पर
जगदीसा
एकंकार सतगुरु तेह प्रसाद सच होए वाहे गुरु जी की फतेह विघ्न विनाशन
सोए
जिसमें अमृत ज्ञान है मानक भगत वैराग गुरु ग्रंथ साहिब उदत बंदों कर
अनुराग
गुरु ग्रंथ साहिब उदत बंदों कर अनुराग
वाहिगुरु साहिब जी दोहरा तारू सिंह के श्राप होए सकै न को मोर जो मोड़े तो खालसा और न साके मोर
वाहे गुरु जी का खालसा
वाहे
गुरु जी की फतेह जुगो जुग अटल शब्द गुरु श्री गुरु ग्रंथ साहिब जी महाराज जी दी पावन पवित्र हजूरी च नतमस्तक हो बैठी गुरु की साजी और निवाजी हुई गुरु का खास रूप गुरु खालसा सात संगत जियो सतगुरां दी मेहरामत सदका गुरु साहब दी दया सदका सतगुरां दे चरणां विच जुड़ के एकत्र हो के आदि श्री गुरु ग्रंथ साहिब जी महाराज जी दा पहला प्रकाश उत्सव बहुत ही श्रद्धा भावना अदब ते सत्कार सहित मनाउणा कर रहे अज दे दिन गुरुद्वारियां दे अंदर सतगुरां दे पावन स्थानां ते चल रही जो मर्यादा है सुबह अमृत वेले प्रकाश होना संध्या समय सुखासन होना श्री गुरु ग्रंथ साहिब जी की रहनुमाई विच प्रकाश विच गुरबाणी का कीर्तन होना कथा होनी जो सुबह अमृत वेले प्रकाश ते संध्या समय सुखासन की जड़ी मर्यादा है ये पंजवें पातशाह धन गुरु अर्जन देव साहब जी ने अज दे दिन बन्नी ਵੱਡਿਆਂ ਸਤਿਗੁਰਾਂ ਦੀ ਬਾਣੀ ਨੂੰ ਗੁਰਦੁਆਰਾ ਰਾਮਸਰ ਸਾਹਿਬ ਵਿਖੇ ਇਕੱਤਰ ਕਰਕੇ ਭਾਈ ਗੁਰਦਾਸ ਜੀ ਪਾਸੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਪੰਚਮ ਪਾਤਸ਼ਾਹ ਨੇ ਲਿਖਵਾਇਆ ਸਰੂਪ ਬਣ ਕੇ ਤਿਆਰ ਹੋਇਆ 15 ਭਗਤਾਂ ਦੀ ਮਹਾਂਪੁਰਸ਼ਾਂ ਦੀ ਗੁਰਸਿੱਖਾਂ ਦੀ ਭੱਟਾਂ ਦੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਆਪਣੀ ਬਾਣੀ ਦੇ ਤੁਲ ਦਰਜ ਕੀਤੀ। ਜਿਲਦ ਬੰਨ ਕੇ ਤਿਆਰ ਹੋਈ ਤਾਂ ਪੰਚਮ ਪਾਤਸ਼ਾਹ ਨੇ ਬਚਨ ਕੀਤਾ, ਸਤਿਗੁਰ ਕੇਰ ਸਰੀਰ ਜੋ ਸਭ ਥਾਵਨ ਮੈਂ ਸਭ ਨਾ ਦਰਸੈ ਹੈ, ਕਿ ਸਾਡਾ ਜਿਹੜਾ ਇਹ ਸਰੀਰ ਹੈ ਸਰਬ ਥਾਵਾਂ 'ਤੇ ਹਰ ਜਗ੍ਹਾ 'ਤੇ ਸਾਰੇ ਦਰਸ਼ਨ ਨਹੀਂ ਕਰ ਸਕਦੇ। ਗ੍ਰੰਥ ਰਿਦਾ ਸਤਿਗੁਰ ਕੋ ਜਾਨੋ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮੇਰਾ ਹਿਰਦਾ ਹਨ। ਸੰਸਾਰ ਦੇ ਕਿਸੇ ਕੋਨੇ ਵਿੱਚ ਵੀ ਬੈਠਾ ਗੁਰਸਿੱਖ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਕਰੇ ਤਾਂ ਮੇਰੇ ਦਰਸ਼ਨ ਕਰ ਲਵੇਗਾ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਤਿਆਰ ਹੋਇਆ, ਹੁਣ ਚੋਣ ਕਰਨੀ ਸੀ ਕਿਸ ਸਥਾਨ 'ਤੇ ਪ੍ਰਕਾਸ਼ ਕੀਤਾ ਜਾਵੇ। ਬਾਬਾ ਬੁੱਢਾ ਜੀ ਸਾਹਿਬ ਜੈਸੇ ਗੁਰਸਿੱਖਾਂ ਨਾਲ ਵਿਚਾਰ ਕੀਤੀ ਅਤੇ ਵਿਚਾਰ ਤੋਂ ਬਾਅਦ ਇਹ ਨਿਰਣਾ ਲਿਆ ਗਿਆ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਦਰਬਾਰ ਸਾਹਿਬ ਵਿਖੇ ਕੀਤਾ ਜਾਵੇ। ਉਸ ਸਥਾਨ ਤੋਂ ਉੱਤਮ ਸਥਾਨ ਪੂਰੇ ਵਿਸ਼ਵ ਭਰ 'ਚ ਨਹੀਂ, ਇਹ ਡਿੱਠੇ ਸਭੇ ਥਾਮ ਨਹੀਂ, ਤੁਧ ਜਿਹਾ ਪਾਵਨ ਪਵਿੱਤਰ ਸਥਾਨ ਹੈ। ਫਿਰ ਵਿਚਾਰ ਹੋਈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਗ੍ਰੰਥੀ ਕਿਸ ਨੂੰ ਨਿਯੁਕਤ ਕੀਤਾ ਜਾਵੇ। ਅੱਜ ਦਾ ਜਿਹੜਾ ਇਹ ਦਿਨ ਹੈ ਜਿੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਉਤਸਵ ਹੈ, ਉੱਥੇ ਅੱਜ ਦੇ ਦਿਨ ਸਤਿਗੁਰੂ ਜੀ ਨੇ ਗੁਰੂ ਘਰ ਦੇ ਵਿੱਚ ਗ੍ਰੰਥੀ ਸਿੰਘ ਜੀ ਦੀ ਜਿਹੜੀ ਨਿਯੁਕਤੀ ਹੈ, ਇੱਦਾਂ ਕਹਿ ਸਕਦੇ ਹਾਂ, ਗੁਰੂ ਘਰ ਦੇ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਗ੍ਰੰਥੀ ਸਿੰਘ ਨਿਯੁਕਤ ਕਰਨ ਦੀ ਪਰੰਪਰਾ ਵੀ ਅੱਜ ਦੇ ਦਿਨ ਚੱਲੀ। ਇੱਦਾਂ ਕਹਿ ਸਕਦੇ ਹਾਂ ਕਿ ਅੱਜ ਦੇ ਦਿਨ ਗ੍ਰੰਥੀ ਪਰੰਪਰਾ ਦਾ ਜਨਮ ਹੋਇਆ। ਚੋਣ ਕਰਨੀ ਸੀ, ਵੇਖਿਆ ਬੇਦੀ ਆਏ ਹਨ, ਪੱਲੇ ਆਏ ਹਨ, ਤ੍ਰੇਣ ਆਏ ਹਨ, ਸੋਢੀ ਨੇ, ਹੋਰ ਵੀ ਗੁਰਸਿੱਖ ਬੈਠੇ ਨੇ। ਕਈਆਂ ਦੇ ਮਨਾਂ 'ਚ ਮਾਣ ਸੀ, ਅਸੀਂ ਗੁਰੂ ਸਾਹਿਬ ਦੀ ਅੰਸ਼ ਵੰਸ਼ 'ਚੋਂ ਹਾਂ। ਜਦੋਂ ਨਿਗਾਹ ਮਾਰੀ ਸਾਰਿਆਂ ਵੱਲ ਵੇਖਿਆ ਪੰਚਮ ਪਾਤਸ਼ਾਹ ਨੇ, ਤਾਂ ਬ੍ਰਹਮ ਗਿਆਨੀ ਧੰਨ ਬਾਬਾ ਬੁੱਢਾ ਸਾਹਿਬ ਜੀ ਦੇ ਉੱਤੇ ਆ ਕੇ ਸਤਿਗੁਰਾਂ ਦੀ ਨਿਗਾਹ ਰੋਕੀ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਜੇ ਗ੍ਰੰਥੀ ਸਿੰਘ ਹੋਣ ਤਾਂ ਬਾਬਾ ਬੁੱਢਾ ਸਾਹਿਬ ਜੀ ਹੋਣ। ਉਹ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਜਿਨ੍ਹਾਂ ਨੂੰ ਬਾਲ ਅਵਸਥਾ ਵਿੱਚ ਪਹਿਲੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਨੇ ਸਿਰ 'ਤੇ ਹੱਥ ਧਰ ਕੇ ਬਚਨ ਕੀਤਾ ਸੀ ਕਿ ਬਾਲਕ ਤੁਮਰੀ ਬੈਸ ਦਿਸਾਵਤ, ਬੁੱਢੇ ਸਮਮੁਖ ਵਾਕ ਅਲਾਵਤ, ਕਿ ਤੇਰੀ ਉਮਰ ਬਾਲਕਾਂ ਵਾਲੀ ਹੈ, ਬੱਚਿਆਂ ਵਾਲੀ ਹੈ, ਪਰ ਗੱਲਾਂ ਤੂੰ ਬੁੱਢਿਆਂ ਵਾਲੀਆਂ ਕਰਦਾ। 5-6 ਬਰਸ ਦੀ ਉਮਰ ਦੇ ਵਿੱਚ ਹੀ ਬਾਬਾ ਬੁੱਢਾ ਸਾਹਿਬ ਕਰਕੇ ਨਾਮ ਇਹਨਾਂ ਦਾ ਸੰਸਾਰ ਵਿੱਚ ਸਿੱਖਾਂ ਵਿੱਚ ਪ੍ਰਗਟ ਹੋ ਗਿਆ। ਤਕਰੀਬਨ 100 ਸਾਲ ਤੋਂ ਨੇੜੇ ਤੇੜੇ ਉਮਰ ਸੀ ਬਾਬਾ ਬੁੱਢਾ ਸਾਹਿਬ ਜੀ ਦੀ, ਔਰ ਸਾਰੀ ਜ਼ਿੰਦਗੀ ਦਾ ਸਮਾਂ ਗੁਰੂ ਘਰ ਦੀ ਸੇਵਾ ਕਰਦਿਆਂ ਬਤੀਤ ਕੀਤਾ। ਤੋ ਪੰਚਮ ਪਾਤਸ਼ਾਹ ਨੇ ਬ੍ਰਹਮ ਗਿਆਨੀ ਧੰਨ ਬਾਬਾ ਬੁੱਢਾ ਸਾਹਿਬ ਜੀ ਦੀ ਨਿਯੁਕਤੀ ਕੀਤੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਗ੍ਰੰਥੀ ਸਿੰਘ ਵਜੋਂ। ਇਸ ਕਰਕੇ ਅੱਜ ਦਾ ਦਿਨ ਗ੍ਰੰਥੀ ਸਿੰਘਾਂ ਦਾ ਜਨਮ ਦਿਨ ਕਹਿ ਸਕਦੇ ਹਾਂ। ਹੁਕਮ ਹੋਇਆ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸਰੂਪ ਬਾਬਾ ਬੁੱਢਾ ਸਾਹਿਬ ਜੀ ਨੇ ਸੀਸ 'ਤੇ ਸਜਾਇਆ। ਚਵਰ ਸਾਹਿਬ ਦੀ ਸੇਵਾ ਪੰਚਮ ਪਾਤਸ਼ਾਹ ਨੇ ਕੀਤੀ ਹੈ। ਦਰਬਾਰ ਸਾਹਿਬ 'ਚ ਪਹੁੰਚ ਕੇ ਚੰਦੋਏ ਥੱਲੇ ਸੁੰਦਰ ਪੀੜ੍ਹੇ 'ਤੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਸੁਭਾਏਮਾਨ ਕੀਤਾ ਹੈ। ਗੁਰੂ ਸਾਹਿਬ ਜੀ ਦੀ ਆਗਿਆ ਨਾਲ ਬ੍ਰਹਮ ਗਿਆਨੀ ਧੰਨ ਬਾਬਾ ਬੁੱਢਾ ਸਾਹਿਬ ਜੀ ਨੇ ਪ੍ਰਕਾਸ਼ ਕੀਤਾ ਹੈ ਮੰਗਲਾ ਚਰਨ ਕਰਕੇ। और प्रकाश करके हुक्मनामा लिया सूही महला पंजवां संतां के कारज आप खलोया हर कम करावने आया राम। तरत सुहावी ताल सुहावा विच अमृत जल छाया राम। ये श्री मुख वाक लिया उत्थों गुरु घरां विच श्री गुरु ग्रंथ साहिब जी का प्रकाश करन दी मर्यादा टुरी है। अमृत वेले रब्बी बाणी दे कीर्तन सारा दिन होए, शाम नू सोहिला साहब दी बाणी करके पढ़ के रात नू सुखासन करके कोठा साहब विखे श्री गुरु ग्रंथ साहब जी का सुखासन करके पंजवें पातशाह ने अपनी चादर थले बिछाई पुंजियां आसन लाए गुरसिखा नू गुरु ग्रंथ साहब जी का अदब रखण दी सत्कार रखण दी प्रेरणा कीती। अज ओ पवित्र दिहाड़ा है जिस दिन पूरे संसार दे अंधकार नू मिटाउण लई चानणे दे रूप विच श्री गुरु ग्रंथ साहिब जी दा पावन स्वरूप धन गुरु अर्जन देव साहिब जी महाराज जी ने सचखंड श्री हरिमंदर साहिब विखे प्रकाश करवाया। क्योंकि गुरबाणी इस जगत विच चानणा है, अंधेरे जीवन विच रोशनी है, रोशनी ना होवे जीवन विच तां जीवन अंधकार विच टक्करां खांदियां ठोकरां खांदियां बतीत हुंदा है। चानना होवे ते जीवन नू जीवना सुखाला हुंदा है। गुरु के सिख वास्ते गुरबाणी चानना है, अंधेरे जीवन विच लो है प्रकाश है, और गुरु का सिख गुरबाणी दी लो विच गुरबाणी दे प्रकाश विच अपना जीवन जीवंदा है। ऐसी अमृतमई बाणी दियां कुटां गुरु के सिख अपने स्वयंतर आत्मे पुंचदे हन, और ये अमृत आत्मे अमृत कुटां अंतर आत्मे पुंचने करके फले प्राप्त हुंदा जे को खावै जे को पुंचै। जेड़ा खावेगा पुंचेगा उहदा इस मात लोक तो भव सागर तो पार उतारा होवेगा। ये प्यो दादे दा खजाना है। गुरु के सिख इस खजाने नू खोजदे ने और इहदे विच्चों कीमती ज्ञान रूपी रतन नू हासिल करदे ने, वैराग रूपी विवेक रूपी शुभ कीमती मोतियां नू चुग के अपने अंतर आत्मे धारण करदे ने, हिरदे च वसाउंदे ने। यह गुरसागर है जिहड़ा रतना नाल भरिया होया। गुरसागर रतनी भरपूरे, अमृत संत चुगै नहीं दूरे। ये गुरु के सिखां वास्ते सागर है जिस विच कीमती रतन हन। तूं ठाकुरो बैरागुरो मैं जही कणचेरी राम, तूं सागरो रतनागरो हों सार न जाना तेरी राम। तुसीं सागर हो महाराज कीमती रतना दे, इदां कह लिए रतना दी खाण हो, पर असीं नकम्मे आ महाराज जी तुहाडी सार नहीं जाणदे। श्री गुरु ग्रंथ साहिब जी दी पवित्र पावन अमृत बाणी पूरे संसार दे हर एक प्राणी मात्र लई सांझी है। खत्री ब्राह्मण सूद वैश उपदेश चहु वरना को सांझा, गुरमुख नाम जपै उधरै सो कल मह घट घट नानक माझा। जेड़ा जपेगा इस अमृतमई गुरबाणी नू सुनेगा इस कली काल विच उस जीव दा पार उतारा होवेगा। ये जहाज तैयार कीता है पंचम पातशाह ने इस भव सागर तो तरने वास्ते। जेड़े इस जहाज दे पल्ले लगणगे आसरे ते चढ़नगे ओही ये संसार तो पार उतरनगे। श्री गुरु ग्रंथ साहिब जी महाराज जी दे पहले प्रकाश उत्सव दियां समूह गुरु कियां साजियां नवाजियां संगतां नू लख लख वधाइयां हन।
सत श्री अकाल, सत श्री अकाल, सत श्री अकाल, सत श्री अकाल,
सत। एक बेनती ਮੈਂ ਸੁਭਾ ਅੰਮ੍ਰਿਤ ਵੇਲੇ ਕਥਾ ਦੇ ਵਿੱਚ ਵੀ ਸੰਗਤ ਪ੍ਰਤੀ ਗ੍ਰੰਥੀ ਸਿੰਘਾਂ ਪ੍ਰਤੀ ਕੀਤੀ ਸੀ। ਗ੍ਰੰਥੀ ਸਿੰਘ ਦਾ ਰੁਤਬਾ ਗੁਰੂ ਘਰ ਵਿੱਚ ਉੱਚਾ ਅਤੇ ਸੁੱਚਾ ਰੁਤਬਾ ਹੈ। ਅੱਜ ਦੇ ਦਿਨ ਗ੍ਰੰਥੀ ਸਿੰਘ ਗੁਰੂ ਸਾਹਿਬ ਜੀ ਦੇ ਚਰਣਾਂ ਵਿੱਚ ਨਤਮਸਤਕ ਹੁੰਦੇ ਹਨ, ਕਿਉਂਕਿ ਅੱਜ ਦੇ ਦਿਨ ਹੀ ਗ੍ਰੰਥੀ ਪਰੰਪਰਾ ਦਾ ਜਨਮ ਗੁਰੂ ਘਰ ਵਿੱਚ ਹੋਇਆ ਹੈ। ਗ੍ਰੰਥੀ ਸਿੰਘ ਤੋਂ ਵੱਡਾ ਰੁਤਬਾ ਕੌ ਕਿਹਦਾ ਹੋ ਸਕਦਾ ਜਿੱਥੇ ਬਾਬਾ ਬੁੱਢਾ ਸਾਹਿਬ ਜੀ ਨੂੰ ਮਹਾਰਾਜ ਜੀ ਇਹ ਮਾਣ ਦੇ ਰਹੇ ਨੇ, ਜਿਹਦੇ ਸੀਸ ਉੱਤੇ ਸਵੇਰੇ ਅਤੇ ਸ਼ਾਮ ਦੋ ਵੇਲੇ ਦੀਨ ਅਤੇ ਦੁਨੀਆਂ ਦੇ ਮਾਲਕ ਆਪ ਸੁਭਾਏਮਾਨ ਹੁੰਦੇ ਹੋਣ, ਉਸ ਗ੍ਰੰਥੀ ਸਿੰਘ ਦਾ ਰੁਤਬਾ ਵੱਡਾ ਹੈ। ਗ੍ਰੰਥੀ ਸਿੰਘਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਜਿਨ੍ਹਾਂ ਜਿਨ੍ਹਾਂ ਗੁਰੂ ਘਰਾਂ ਵਿੱਚ ਗ੍ਰੰਥੀ ਸਿੰਘ ਕਿਤੇ ਵੀ ਜਿੱਥੇ ਤੱਕ ਵੀ ਆਵਾਜ਼ ਜਾਵੇ ਸੇਵਾਵਾਂ ਨਿਭਾ ਰਹੇ ਨੇ, ਮੇਰੇ ਤੋਂ ਸਾਰੇ ਉੱਤਮ ਨੇ, ਸ੍ਰੇਸ਼ਟ ਨੇ। ਜਿਨ੍ਹਾਂ ਦੇ ਸੀਸ 'ਤੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਦਾ ਪਾਵਨ ਸਰੂਪ ਹੋਵੇ ਉਹ ਸਭ ਤੋਂ ਉੱਤਮ ਨੇ। ਪਰ ਜੋ ਮੇਰਾ ਆਪਣਾ ਨਿੱਜੀ ਖਿਆਲ ਹੈ ਉਹਦੇ ਮੁਤਾਬਕ ਗ੍ਰੰਥੀ ਸਿੰਘਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਜਿੱਥੇ ਜਿੱਥੇ ਵੀ ਸੇਵਾਵਾਂ ਨਿਭਾ ਰਹੇ ਨੇ ਗੁਰੂ ਘਰਾਂ ਵਿੱਚ, ਕਈ ਸਰੂਪ, ਕਈ ਗੁਰੂ ਘਰਾਂ ਦੇ ਵਿੱਚ ਚਾਰ ਸਰੂਪ ਨੇ ਪਿੰਡਾਂ 'ਚ ਜਾਂ ਮੁਹੱਲਿਆਂ ਵਿੱਚ, ਕਿਤੇ ਪੰਜ ਸਰੂਪ ਵੀ ਨੇ, ਕਈ ਥਾਵਾਂ 'ਤੇ ਬਹੁਤ ਵੱਡੇ ਪਿੰਡ ਨੇ, ਅੱਠ ਅੱਠ ਨੌ ਨੌ ਸਰੂਪ ਗੁਰੂ ਗ੍ਰੰਥ ਸਾਹਿਬ ਦੇ ਗੁਰੂ ਘਰਾਂ ਵਿੱਚ ਹੁੰਦੇ ਨੇ। ਔਰ ਅਕਸਰ ਇੱਕੋ ਸਰੂਪ ਜਿਹੜਾ ਹੈ ਉਹਦਾ ਪ੍ਰਕਾਸ਼ ਕੀਤਾ ਜਾਂਦਾ ਹੈ, ਬਾਕੀ ਸਰੂਪ ਜਿਹੜੇ ਨੇ ਉਹਨਾਂ ਦੇ ਪ੍ਰਕਾਸ਼ ਦੀ ਵਾਰੀ ਉਦੋਂ ਆਉਂਦੀ ਹੈ ਜਦੋਂ ਕਿਤੇ ਅਖੰਡ ਪਾਠ ਸਾਹਿਬ ਹੋਵੇ। ਉਹਦੇ ਨਾਲ ਕੀ ਹੁੰਦਾ, ਜਦੋਂ ਇੱਕੋ ਸਰੂਪ ਦਾ ਪ੍ਰਕਾਸ਼ ਹੁੰਦਾ ਹੈ ਤਾਂ ਵਾਰ ਵਾਰ ਜਿਹੜੇ ਅੰਗ ਨੇ ਉਹ ਘਸ ਜਾਂਦੇ ਹਨ, ਪ੍ਰਕਾਸ਼ ਕਰਕੇ ਹੱਥ ਲੱਗਦੇ ਹੈ, ਅਤੇ ਉਹਦੇ ਨਾਲ ਕੀ ਹੁੰਦਾ, ਉਹ ਸਰੂਪ ਛੇਤੀ ਬਿਰਧ ਹੋ ਜਾਂਦਾ, ਦੋ ਚਾਰ ਸਾਲ ਵਿੱਚ ਹੀ ਬਿਰਧ ਹੋ ਜਾਂਦਾ। ਵੈਸੇ ਕਈ ਗ੍ਰੰਥੀ ਸਿੰਘ ਇਸ ਤਰ੍ਹਾਂ ਸੇਵਾ ਕਰਦੇ ਵੀ ਨੇ ਜੋ ਮੈਂ ਬੇਨਤੀ ਕਰਨ ਲੱਗਾ ਹਾਂ। ਜੇ ਮੰਨ ਲਓ ਕਿਸੇ ਗੁਰੂ ਘਰ ਵਿੱਚ ਚਾਰ ਸਰੂਪ ਨੇ ਜਾਂ ਪੰਜ ਸਰੂਪ ਨੇ, ਇੱਕ ਇੱਕ ਹਫ਼ਤਾ ਇੱਕ ਇੱਕ ਸਰੂਪ ਦਾ ਪ੍ਰਕਾਸ਼ ਕੀਤਾ ਜਾਵੇ, ਇੱਕ ਹਫ਼ਤਾ ਇੱਕ ਸਰੂਪ ਦਾ ਪ੍ਰਕਾਸ਼ ਕੀਤਾ ਜਾਏ, ਉਹਦੀ ਸੇਵਾ ਸੰਭਾਲ ਹੋ ਜਾਏ, ਅਗਲੇ ਹਫ਼ਤੇ ਦੂਸਰੇ ਸਰੂਪ ਦਾ ਪ੍ਰਕਾਸ਼ ਹੋ ਜਾਏ, ਤੀਸਰੇ ਹਫ਼ਤੇ ਤੀਸਰੇ ਦਾ, ਇੱਦਾਂ ਟਰਨ ਵਾਈਜ਼ ਵਾਰੀ ਵਾਰੀ ਜਿਹੜਾ ਉਹ ਸਰੂਪਾਂ ਦਾ ਪ੍ਰਕਾਸ਼ ਹੁੰਦਾ ਰਹੇ। ਇੱਕ ਤਾਂ ਸਾਰੇ ਸਰੂਪਾਂ ਦੀ ਸੇਵਾ ਸੰਭਾਲ ਹੋ ਜਾਂਦੀ ਹੈ, ਦੂਜਾ ਇੱਕੋ ਸਰੂਪ ਜਦੋਂ ਵਾਰ ਵਾਰ ਪ੍ਰਕਾਸ਼ ਕਰਦੇ ਹੋ ਬਿਰਧ ਹੁੰਦਾ, ਉਹ ਬਿਰਧ ਨਹੀਂ ਹੋਵੇਗਾ, ਉਹ ਸਰੂਪਾਂ ਦੀ ਜਿਹੜੀ ਅਵਧੀ ਹੈ ਉਹ ਲੰਮੀ ਹੋ ਜਾਏਗੀ। ਨਹੀਂ ਤਾਂ ਅਕਸਰ ਜਿਹੜੇ ਸਰੂਪਾਂ ਦਾ ਪ੍ਰਕਾਸ਼ ਕੀਤਾ ਜਾਂਦਾ ਗੁਰੂ ਘਰਾਂ ਵਿੱਚ, ਪੰਜ ਚਾਰ ਸਾਲਾਂ ਵਿੱਚ ਹੀ ਤਕਰੀਬਨ ਉਹ ਸਰੂਪ ਬਿਰਧ ਹੋ ਜਾਂਦੇ ਨੇ। ਜਿਹੜੇ ਹੁਕਮਨਾਮਾ ਸਾਹਿਬ ਜਿੱਥੋਂ ਲਿਆ ਜਾਂਦਾ ਵਿਚਕਾਰਲੇ ਅੰਗ ਜਿਹੜੇ ਨੇ ਉਹ ਤਕਰੀਬਨ ਬਿਰਧ ਹੋ ਜਾਂਦੇ ਹੈ। ਇਸ ਕਰਕੇ ਮੇਰੀ ਇਹ ਬੇਨਤੀ ਸੀ ਜੇ ਗ੍ਰੰਥੀ ਸਿੰਘਾਂ ਤੱਕ ਪਹੁੰਚੇ ਤਾਂ ਉਹ ਇਹ ਗ੍ਰੰਥੀ ਸਿੰਘ ਪ੍ਰਵਾਨ ਕਰਨ। ਬਹੁਤ ਸਾਰੇ ਸਿੰਘ ਇੱਦਾਂ ਕਰਦੇ ਵੀ ਨੇ, ਜਿਹੜੇ ਨਹੀਂ ਕਰਦੇ ਉਹ ਇਸ ਤਰ੍ਹਾਂ ਪ੍ਰਕਾਸ਼ ਕਰਨ। ਕਈ ਵਾਰ ਇੱਕੋ ਸਰੂਪ ਦਾ ਪ੍ਰਕਾਸ਼ ਹੁੰਦਾ, ਬਾਕੀ ਤਿੰਨ ਚਾਰ ਸਰੂਪ ਉਹ ਇੱਦਾਂ ਹੀ ਪਏ ਰਹਿੰਦੇ, ਉਹਨਾਂ ਵਿੱਚ ਕਈ ਵਾਰੀ ਮਿੱਟੀ ਘੱਟਾ ਤੱਕ ਵੀ ਜੰਮ ਜਾਂਦਾ ਹੈ। ਜਦੋਂ ਪ੍ਰਕਾਸ਼ ਹੋਇਆ ਕਰੇਗਾ ਰੋਜ਼ਾਨਾ, ਹਫ਼ਤੇ ਹਫ਼ਤੇ ਬਾਅਦ ਇੱਕ ਸਰੂਪ ਦੀ ਵਾਰੀ ਆਇਆ ਕਰੇਗੀ ਪ੍ਰਕਾਸ਼ ਦੀ, ਉਹਦੇ ਨਾਲ ਸਾਰੇ ਸਰੂਪਾਂ ਦੀ ਸੇਵਾ ਵੀ ਹੁੰਦੀ ਰਹੇਗੀ ਔਰ ਸਰੂਪਾਂ ਦੀ ਜਿਹੜੀ ਅਵਧੀ ਹੈ ਉਹ ਵੀ ਲੰਮੀ ਹੋ ਜਾਏਗੀ। ਇਹ ਬੇਨਤੀ ਗ੍ਰੰਥੀ ਸਿੰਘਾਂ ਦੇ ਚਰਨਾਂ ਵਿੱਚ ਉਹ ਜ਼ਰੂਰ ਸਵੀਕਾਰ ਕਰਨ। ਗੁਰੂ ਪੰਥ ਦਾ ਇਤਿਹਾਸ ਆਪ ਜੀ ਸਰਵਣ ਕਰ ਰਹੇ ਹੋ, ਸ਼ਹੀਦ ਭਾਈ ਤਾਰੂ ਸਿੰਘ ਜੀ ਦੀ ਗਾਥਾ। ਭਾਈ ਤਾਰੂ ਸਿੰਘ ਜੀ ਨੇ ਕਿਹਾ, ਜ਼ਕਰੀਆ ਤਿਆਰ ਹੋ ਜਾ ਕਿਉਂਕਿ ਹੁਣ ਤੇਰਾ ਕਾਲ ਆਉਣ ਵਾਲਾ, ਤੈਨੂੰ ਬੰਨ ਪਵੇਗਾ, ਤੇਰੀ ਗੰਦਗੀ ਤੇਰੇ ਸਰੀਰ ਵਿੱਚ ਹੀ ਰਹੇਗੀ, ਤੜਫ ਤੜਫ ਕੇ ਜਿੰਦ ਤਿਆਗੇਗਾ, ਔਰ ਜਦੋਂ ਤੱਕ ਤੂੰ ਮਰਦਾ ਨਹੀਂ, ਆਪਣੀ ਜੁੱਤੀ ਅੱਗੇ ਤੈਨੂੰ ਲਾ ਕੇ ਨਹੀਂ ਲੈ ਕੇ ਜਾਂਦੇ, ਉਦੋਂ ਤੱਕ ਮੈਂ ਵੀ ਆਪਣਾ ਇਹ ਸਰੀਰ ਨਹੀਂ ਤਿਆਗਣਾ। ਜ਼ਕਰੀਏ ਨੂੰ ਪਿਸ਼ਾਬ ਦਾ ਬੰਨ ਪਿਆ, ਜਿਵੇਂ ਮੱਛੀ ਤੜਫਦੀ ਹੈ ਪਾਣੀ ਬਿਨਾਂ, ਇੱਦਾਂ ਤੜਫਦਾ, ਦਰਦ ਨਾਲ ਕਰਾਉਂਦਾ। ਨੀਮ ਹਕੀਮ ਸੱਦੇ ਨੇ, ਇਲਾਜ ਕਰਾਉਂਦਾ ਪਰ ਉਹ ਦਰਦ ਵੱਧਦਾ ਚੱਲਿਆ ਜਾਂਦਾ। ਮੌਲਵੀਆਂ ਨੂੰ ਸੱਦ ਕੇ, ਕਾਜ਼ੀਆਂ ਨੂੰ ਸੱਦ ਕੇ, ਉਹਨਾਂ ਕੋਲੋਂ ਝਾੜੇ ਕਰਾਉਂਦਾ, ਫੂੰਕਾਂ ਮਰਵਾਉਂਦਾ। ਜਿਵੇਂ ਜਿਵੇਂ ਉਹ ਫੂੰਕਾਂ ਮਾਰਦੇ ਨੇ ਹੋਰ ਦਰਦ ਵੱਧਦੀ ਹੈ। ਸ਼ਹੀਦ ਸਿੰਘ ਦਰਸ਼ਨ ਦੇ ਕੇ ਆ ਕੇ ਭਿਆਨਕ ਤਾੜਨਾ ਕਰਦੇ ਹਨ। ਬੜਾ ਵਿਆਕੁਲ ਤੇ ਬੇਬਲ ਹੈ। ਲਾਹੌਰ ਦੇ ਸਿੱਖਾਂ ਨੂੰ ਸੱਦਿਆ, ਜਾਓ ਭਾਈ ਤਾਰੂ ਸਿੰਘ ਕੋਲ ਜਾ ਕੇ ਬੇਨਤੀ ਕਰੋ। ਸਿੱਖ ਆਏ ਭਾਈ ਤਾਰੂ ਸਿੰਘ ਦੇ ਪਾਸ। ਉਹਨਾਂ ਆਖਿਆ ਤਾਰੂ ਸਿੰਘ ਜੀ ਨੇ ਕਿ ਤੁਸੀਂ ਜਾ ਕੇ ਉਸ ਮਲੇਸ਼ ਨੂੰ ਕਹਿ ਦਿਓ ਵੀ ਜੋ ਮਰਜ਼ੀ ਕਰ ਲਏ, ਹੁਣ ਉਹ ਇਸ ਅਜਾਬ ਤੋਂ ਬਚ ਨਹੀਂ ਸਕਦਾ। ਅਖੀਰ ਇਹਨੇ ਭਾਈ ਸੁਬੇਗ ਸਿੰਘ ਨੂੰ ਸੱਦਿਆ। ਭਾਈ ਸੁਬੇਗ ਸਿੰਘ ਜੀ ਨੇ ਜਾ ਕੇ ਭਾਈ ਤਾਰੂ ਸਿੰਘ ਨੂੰ ਬੇਨਤੀ ਕੀਤੀ ਕਿ ਜ਼ਕਰੀਆ ਇੱਦਾਂ ਬੇਨਤੀ ਕਰਦਾ ਹੈ ਵੀ ਜੇ ਮਾਰਨਾ ਵੀ ਹੈ ਤਾਂ ਘੱਟੋ ਘੱਟ ਇਹ ਜਿਹੜਾ ਬੰਨ ਪਿਆ ਹੋਇਆ ਪਿਸ਼ਾਬ ਦਾ, ਇਹ ਤਾਂ ਟੁੱਟ ਜਾਏ। ਭਾਈ ਤਾਰੂ ਸਿੰਘ ਨੇ ਆਖਿਆ ਸੁਬੇਗ ਸਿੰਘ ਜੀ, ਤੁਸੀਂ ਦੁਸ਼ਟ ਦੀ ਸਿਫਾਰਿਸ਼ ਲੈ ਕੇ ਆਏ ਹੋ, ਜੇ ਤੁਸੀਂ ਕਿਸੇ ਗੁਰਸਿੱਖ ਦਾ ਕੰਮ ਲੈ ਕੇ ਆਉਂਦੇ ਮੈਂ ਤੁਹਾਡੇ ਚਰਨਾਂ 'ਚ ਆਪਣੇ ਚਮੜੇ ਦੀਆਂ ਜੁੱਤੀਆਂ ਬਣਾ ਕੇ ਭੇਟ ਕਰਦਾ। ਗੁਰਸਿੱਖ ਦੇ ਕਾਰਜ ਲਈ ਆਉਂਦੇ ਮੈਂ ਤਤਪਰ ਹੋ ਜਾਂਦਾ, ਪਰ ਇਸ ਮਲੇਛ ਵਾਸਤੇ ਸਿਫਾਰਿਸ਼ ਨਾ ਕਰੋ, ਹੁਣ ਇਹਦਾ ਤਾਂ ਇਹੀ ਹਾਲ ਹੋਣਾ। ਸੁਬੇਗ ਸਿੰਘ ਜੀ ਨੇ ਆ ਕੇ ਜ਼ਕਰੀਏ ਨੂੰ ਦੱਸਿਆ, ਜ਼ਕਰੀਆ ਖਾਨ। ਭਾਈ ਤਾਰੂ ਸਿੰਘ ਨੇ ਜਵਾਬ ਦੇ ਦਿੱਤਾ, ਜ਼ਕਰੀਆ ਬੜਾ ਪਰੇਸ਼ਾਨ ਹੈ, ਭਿਆਨਕ ਪੀੜਾ ਦੇ ਨਾਲ ਕਰਾਉਂਦਾ ਹੈ। ਸੁਬੇਗ ਸਿੰਘ ਦੇ ਪੈਰਾਂ ਨੂੰ ਹੱਥ ਲਾਉਂਦਾ, ਤੇਰੇ ਅੱਗੇ ਮਿੰਨਤ ਹੈ, ਮੇਰਾ ਕੋਈ ਹੱਲ ਕਰ, ਖਾਲਸੇ ਪੰਥ ਦੀ ਸ਼ਰਨ 'ਚ ਜਾ, ਪੰਥ ਬਖਸ਼ੰਦ ਹੈ। ਜੇ ਸਿੰਘ ਨੇ ਸਰਾਪ ਦਿੱਤਾ ਤਾਂ ਸਿੰਘ ਹੀ ਬਖਸ਼ ਸਕਦੇ ਹਨ, ਇੱਦਾਂ ਬੇਨਤੀਆਂ ਕਰ ਰਿਹਾ। ਆਓ ਮਨ ਬਿਰਤੀਆਂ ਇਕਾਗਰ ਕਰਕੇ ਗੁਰੂ ਖਾਲਸੇ ਪੰਥ ਦੀ ਇਹ ਪਾਵਨ ਅੰਮ੍ਰਿਤਮਈ ਕਥਾ ਸਰਵਣ ਕਰੀਏ। ਭਾਈ ਸਾਹਿਬ, ਭਾਈ ਤਾਰੂ ਸਿੰਘ ਜੀ ਨੇ ਜਿਹੜਾ ਪ੍ਰਣ ਕੀਤਾ ਹੈ ਕਿ ਇਸ ਪਾਪੀ ਨੂੰ ਆਪਣੀ ਜੁੱਤੀ ਅੱਗੇ ਲਾ ਕੇ ਲੈ ਕੇ ਜਾਣਾ, ਕਿਵੇਂ ਸਤਿਗੁਰੂ ਆਪਣੇ ਸਿੱਖਾਂ ਦੇ ਪ੍ਰਣ ਪੂਰਦੇ ਹਨ, ਆਪਣੇ ਸਿੱਖਾਂ ਦੇ ਪ੍ਰਣਾਂ ਨੂੰ ਨੇਪਰੇ ਚਾੜ੍ਹਦੇ ਹਨ। ਐਸੇ ਦੀਨ ਦਿਆਲ ਸਤਿਗੁਰੂ ਗੁਰੂ ਕਲਗੀਧਰ ਪੰਥ ਦੇ ਬਾਲੀ, ਚਿੱਟਿਆਂ ਬਾਜਾਂ ਵਾਲੇ, ਸ਼ਮਸ਼ੇਰੇ ਬਹਾਦਰ, ਦੇਹ ਗੁਰ ਤੇਗ ਕੇ ਧਨੀ, ਨੀਲੇ ਦੇ ਸ਼ਾਹ ਸਵਾਰ, ਪਰਮ ਦਿਆਲੂ ਕਿਰਪਾਲੂ, ਮਿਹਰਬਾਨ ਜਗਤ ਸਾਈਂ, ਇਨ ਗਰੀਬ ਸਿੱਖਨ ਕੋ ਦਹੂ ਪਾਤਸ਼ਾਹੀ, ਯਾਦ ਕਰੈਂ ਹਮਰੀ ਗੁਰਿਆਈ, ਜਿਨ ਕੀ ਜਾਤ ਕੁੱਲ ਕੇ ਮਾਹੀ, ਸਿਰਦਾਰੀ ਪੀ ਨਹੀਂ ਕਦਾਹੀ, ਇਨਹੀਂ ਕੋ ਸਰਦਾਰ ਬਣਾਉਂ, ਤਬੈ ਗੋਬਿੰਦ ਸਿੰਘ ਨਾਮ ਕਹਾਉਂ। ਦੀਆਂ ਬਖਸ਼ਿਸ਼ਾਂ ਕਰਨ ਵਾਲੇ ਕਲਗੀਆਂ ਵਾਲੇ ਸਾਹਿਬ ਦੀ ਪਾਵਨ ਮੂਰਤ ਨੂੰ ਆਪਣੇ ਹਿਰਦਿਆਂ 'ਚ ਵਸਾ ਕੇ ਆਖੋ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਤਾਰੂ ਸਿੰਘ ਕੇ ਸਰਾਪ ਹੋਏ, ਸਕੈ ਨਾ ਕੋ ਮੋਰ।
ਕਹਿੰਦੇ ਜਿਹੜਾ ਸਰਾਪ ਭਾਈ ਤਾਰੂ ਸਿੰਘ ਨੇ ਜ਼ਕਰੀਏ ਨੂੰ ਦੇ ਦਿੱਤਾ, ਉਹਨੂੰ ਕੋਈ ਮੋੜ ਨਹੀਂ ਸਕਦਾ, ਉਹਨੂੰ ਕੋਈ ਹਟਾ ਨਹੀਂ ਸਕਦਾ।
ਜੋ ਮੋੜੇ ਤੋ ਖਾਲਸਾ ਔਰ ਨਾ ਸਾਕੇ ਮੋਰ।
ਜ਼ਕਰੀਆ ਕਹਿੰਦਾ ਸੁਬੇਗ ਸਿੰਘ, ਤਾਰੂ ਸਿੰਘ ਦੇ ਬਚਨ ਨੂੰ ਜੇ ਕੋਈ ਮੋੜ ਸਕਦਾ ਤਾਂ ਹੁਣ ਖਾਲਸਾ ਹੀ ਮੋੜ ਸਕਦਾ ਹੈ, ਹੋਰ ਨਹੀਂ ਕੋਈ ਮੋੜ ਸਕੇਗਾ।
ਚੌਪਈ ਜਿਸ ਜਲ ਉਪਜੈ ਸੋ ਜਲ ਮਾਰੇ।
ਕਹਿੰਦੇ ਜਿਸ ਪਾਣੀ ਕਰਕੇ ਉਪਜਦੀ ਹੈ ਨਾ ਬਨਸਪਤੀ, ਚਾਹੇ ਤਾਂ ਉਹੀ ਪਾਣੀ ਉਸ ਬਨਸਪਤੀ ਨੂੰ ਮਾਰ ਵੀ ਦਿੰਦਾ ਹੈ। ਜੇ ਬਨਸਪਤੀ ਪਾਣੀ ਕਰਕੇ ਪੈਦਾ ਹੁੰਦੀ ਹੈ ਤੇ ਪਾਣੀ ਚੜ ਜਾਏ ਤਾਂ ਉਸ ਫਸਲ ਨੂੰ ਪਾਣੀ ਤਬਾਹ ਵੀ ਕਰ ਦਿੰਦਾ ਹੈ।
ਜੋ ਜਲ ਮਾਰੇ ਸੋ ਜਲ ਤਾਰੇ।
ਜਿਹੜਾ ਪਾਣੀ ਮਾਰ ਸਕਦਾ ਹੈ ਤੇ ਜਿਹਨੂੰ ਨਾ ਮਾਰਨਾ ਹੋਵੇ ਨਾ, ਉਹਨੂੰ ਪਾਣੀ ਦੇ ਉੱਤੇ ਪਾਣੀ ਤਾਰੀ ਵੀ ਜਾਂਦਾ ਹੈ। ਡੁੱਬਣ ਦਾ ਕੋਈ ਯਤਨ ਕਰੇ ਵੀ ਤੇ ਉਹ ਪਾਣੀ ਡੋਬਦਾ ਨਹੀਂ ਉਹਨੂੰ ਆਪਣੇ 'ਚ, ਜੇ ਉਹ ਮਾਰਨਾ ਨਾ ਚਾਹੇ। ਜਿਹੜਾ ਪਾਣੀ ਮਾਰ ਸਕਦਾ ਹੈ ਉਹ ਤਾਰ ਵੀ ਸਕਦਾ ਹੈ।
ਜੋ ਖਾਲਸੋ ਮਾਰਨ ਵਾਰ।
ਜੇ ਖਾਲਸਾ ਮਾਰਨ ਵਾਲਾ ਹੈ,
ਖਾਲਸੋ ਚਾਹੇ ਤੋ ਕਰੈ ਨਿਹਾਲ।
ਜੇ ਖਾਲਸਾ ਚਾਹੇ ਤੇ ਜਵਾਲ ਵੀ ਸਕਦਾ, ਖਾਲਸਾ ਚਾਹੇ ਤੇ ਨਿਹਾਲ ਵੀ ਕਰ ਸਕਦਾ ਹੈ।
ਤਤ ਖਾਲਸੋ ਹੈ ਜਿਹ ਜਾਏ,
ਜਿਸ ਜਗ੍ਹਾ ਤੇ ਇਸ ਵੇਲੇ ਤਤ ਖਾਲਸਾ ਹੈ,
ਜਾਏ ਤੁਰਤ ਤੂੰ ਤਿਸ ਹੀ ਥਾਏ।
ਜਾ ਸੁਬੇਗ ਸਿੰਘ, ਭੱਜ ਕੇ ਖਾਲਸੇ ਦੀ ਸ਼ਰਨ 'ਚ ਜਾ, ਮੇਰੇ ਵੱਲੋਂ ਜਾ ਕੇ ਖਾਲਸੇ ਦੇ ਚਰਨਾਂ 'ਚ ਨਮਸਕਾਰ ਕਰ।
ਹਮਰੇ ਥਾਂ ਤੁਮ ਪੈਰੀ ਪਰੋ।
ਮੇਰੀ ਜਗ੍ਹਾ ਤੇ ਖਾਲਸੇ ਦੇ ਚਰਨਾਂ 'ਚ ਪੈਰੀ ਪਵੀ, ਮੇਰੇ ਵੱਲੋਂ ਖਾਲਸੇ ਦੇ ਚਰਨਾਂ ਵਿੱਚ ਨੱਕਾਂ ਰਗੜ ਰਗੜ ਕੇ ਵੰਦਨਾ ਕਰੀ।
ਹਮਰੀ ਥਾਂ ਤੁਮ ਬੇਨਤੀ ਕਰੋ,
ਮੇਰੀ ਜਗ੍ਹਾ ਤੋਂ ਸੁਬੇਗ ਸਿੰਘ ਜਾ ਕੇ ਤੂੰ ਖਾਲਸੇ ਦੇ ਚਰਨਾਂ ਚ ਮੇਰੇ ਵੱਲੋਂ ਬੇਨਤੀਆਂ ਕਰੀ, ਜਿਵੇਂ ਮੈਂ ਤੇਰੇ ਅੱਗੇ ਤਰਲੇ ਕਰਦਾ, ਤੇਰੇ ਅੱਗੇ ਹੱਥ ਜੋੜਦਾ, ਏਦਾਂ ਜਾ ਕੇ ਤੂੰ ਖਾਲਸੇ ਅੱਗੇ ਮੇਰੇ ਵੱਲੋਂ ਤਰਲੇ ਕਰੀ, ਹੱਥ ਜੋੜ ਕੇ ਮਿੰਨਤਾਂ ਕਰੀ।
ਮੈਂ ਤੇ ਹੋਈ ਵੱਡ ਤਕਸੀਰ,
ਮੇਰੇ ਕੋਲੋਂ ਬੜੀ ਵੱਡੀ ਭੁੱਲ ਹੋਈ ਹੈ, ਮੇਰੇ ਕੋਲੋਂ ਬੜਾ ਵੱਡਾ ਗੁਨਾਹ ਹੋਇਆ ਹੈ।
ਮੈਂ ਤੁਮ ਰੋਹੋਂ ਦੇਵਨਗੀਰ,
ਮੈਂ ਤੁਹਾਡਾ ਦੇਣਦਾਰ ਹਾਂ ਖਾਲਸਾ ਜੀ, ਏਦਾਂ ਬੇਨਤੀ ਕਰਿਓ ਮੇਰੇ ਵੱਲੋਂ ਕਿ ਆਖਿਓ ਕਿ ਜ਼ਕਰੀਆ ਖਾਲਸੇ ਦਾ ਦੇਣਦਾਰ ਹੈ।
ਹੈ ਗੁਰ ਤੁਮਰੋ ਲਿਖਿਆ ਯਾਹੇ,
ਪਰ ਤੁਹਾਡਾ ਇਹ ਲਿਖਿਆ ਹੋਇਆ ਹੈ,
ਸੰਤ ਦੋਖੀ ਕਾ ਥਾਉ ਕੋ ਨਾਹੇ।
ਗੁਰਬਾਣੀ ਵਿੱਚ ਇਹ ਬਚਨ ਮੈਂ ਲਿਖੇ ਸੁਣੇ ਹਨ ਕਿ ਜਿਹੜਾ ਸੰਤਾਂ ਦਾ ਦੋਖੀ ਹੁੰਦਾ ਉਹਨੂੰ ਕਿਤੇ ਵੀ ਥਾਂ ਨਹੀਂ ਮਿਲਦੀ। ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਸਾਹਿਬ ਨੇ ਕਹੇ ਨੇ ਬਚਨ ਕਿ ਸੰਤਾਂ ਦੇ ਦੋਖੀ ਨੂੰ ਲੋਕ ਪ੍ਰਲੋਕ ਦੋਹਾਂ ਜਹਾਨਾਂ ਚ ਥਾਂ ਨਹੀਂ ਮਿਲਦੀ।
ਸੰਤ ਕਾ ਨਿੰਦਕ ਮਹਾ ਹਤਿਆਰਾ,
ਜਿਹੜਾ ਸੰਤ ਜਨਾਂ ਦਾ ਨਿੰਦਕ ਹੈ, ਸੰਤ ਜਨਾਂ ਦੀ ਨਿੰਦਾ ਕਰਨ ਵਾਲਾ ਉਹ ਮਹਾ ਹਤਿਆਰਾ ਹੈ, ਸਭ ਤੋਂ ਵੱਡਾ ਪਾਪੀ ਆ, ਕਾਤਲ ਹੈ।
ਸੰਤ ਕਾ ਨਿੰਦਕ ਪਰਮੇਸ਼ੁਰ ਮਾਰਾ,
ਜਿਹੜਾ ਸੰਤਾਂ ਦਾ ਨਿੰਦਕ ਹੈ ਉਹਨੂੰ ਰੱਬ ਮਾਰ ਦਿੰਦਾ, ਉਹਨੂੰ ਪਰਮੇਸ਼ੁਰ ਮਾਰ ਦਿੰਦਾ, ਉਹ ਮਰਿਆਂ ਦੇ ਤੋਲੀ ਹੈ ਜਿਹੜਾ ਮਹਾਂਪੁਰਸ਼ਾਂ ਸਾਧੂਆਂ ਦੀ ਨਿੰਦਾ ਕਰੇ। ਸੰਤਾਂ ਦੀ ਨਿੰਦਾ ਕਰਨ ਵਾਲਾ ਤਾਂ ਮਹਾਰਾਜ ਜੀ ਕਹਿੰਦੇ ਆ ਭਾਈ ਉਹਨੂੰ ਤਾਂ ਵਾਹਿਗੁਰੂ ਪਾਰ ਬ੍ਰਹਮ ਪਰਮੇਸ਼ਰ ਜੀ ਮਾਰ ਦਿੰਦੇ ਹਨ।
ਸੰਤ ਭਾਵੈ ਤਾਂ ਲਏ ਉਬਾਰ,
ਪਰ ਹਾਂ ਜੇ ਸੰਤਾਂ ਨੂੰ ਭਾ ਜਾਵੇ ਨਾ ਤੇ ਉਹ ਆਪਣੇ ਨਿੰਦਕਾਂ ਨੂੰ ਵੀ ਉਭਾਰ ਲੈਂਦੇ ਹਨ, ਉਹ ਆਪਣੀ ਨਿੰਦਾ ਕਰਨ ਵਾਲਿਆਂ ਨੂੰ ਵੀ ਉਭਾਰ ਲੈਂਦੇ ਜੇ ਸੰਤਾਂ ਨੂੰ ਭਾ ਜਾਵੇ।
ਯੋ ਲਿਖਿਓ ਤੁਮ ਗ੍ਰੰਥ ਮਝਾਰ,
ਸੁਬੇਗ ਸਿੰਘ ਜੀ ਇਸ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਵਿੱਚ ਬਚਨ ਲਿਖੇ ਹਨ।
ਦੋਹਰਾ ਔਰ ਬਾਤ ਹਮ ਇੱਕ ਸੁਣੀ, ਗੁਰੂ ਖਾਲਸੇ ਗਯੋ ਬਤਾਏ।
ਮੈਂ ਇੱਕ ਗੱਲ ਹੋਰ ਸੁਣੀ ਹੈ ਖਾਲਸੇ ਬਾਬਤ। ਜ਼ਕਰੀਆ ਪੂਰੀ ਪੜਤਾਲ ਰੱਖਦਾ ਸੀ ਨਾ ਪੰਥ ਦੀ, ਜਾਣਕਾਰੀ ਰੱਖਦਾ ਸੀ, ਮੱਥਾ ਜੋ ਲਾਇਆ ਸੀ ਪੰਥ ਨਾਲ। ਕਹਿੰਦਾ ਮੈਂ ਇੱਕ ਗੱਲ ਹੋਰ ਗੁਰੂ ਖਾਲਸੇ ਪੰਥ ਵਾਸਤੇ ਸੁਣੀ ਹੈ।
ਪੰਜ ਸਿੱਖ ਜਹਿ ਹੱਥ ਜੋੜੈ ਤਹਿ ਮਹਿ ਪਹੁੰਚੇ ਆਏ।
ਕਹਿੰਦੇ ਮੈਂ ਸੁਣਿਆ ਕਿ ਕਲਗੀਧਰ ਨੇ ਪੰਥ ਸਾਜ ਕੇ ਚਮਕੌਰ ਦੀ ਗੜੀ ਵਿੱਚ ਪੰਜਾਂ ਸਿੰਘਾਂ ਨੂੰ ਗੁਰਤਾ ਗੱਦੀ ਦਿੱਤੀ ਹੈ। ਪੰਜਾਂ ਸਿੰਘਾਂ ਨੂੰ ਦਿੱਤੀ ਹੈ ਗੁਰਤਾ, ਭਾਈ ਦਇਆ ਸਿੰਘ, ਧਰਮ ਸਿੰਘ, ਭਾਈ ਮਾਨ ਸਿੰਘ, ਸੰਗਤ ਸਿੰਘ ਅਤੇ ਭਾਈ ਸੰਤ ਸਿੰਘ, ਉਹਨਾਂ ਨੂੰ ਕਿਸੇ ਇੱਕ ਸਿੰਘ ਨੂੰ ਨਹੀਂ ਦਿੱਤੀ ਗੁਰਿਆਈ, ਪੰਜਾਂ ਨੂੰ। ਅੱਜ ਕੱਲ੍ਹ ਭੁਲੇਖਾ ਪਾ ਦਿੰਦੇ ਆ ਕਈ ਕਿ ਜੀ ਇੱਕ ਜਣੇ ਨੂੰ ਗੁਰਿਆਈ ਦਿੱਤੀ ਹੈ, ਇੱਕ ਨੂੰ ਨਹੀਂ ਪੰਜਾਂ ਨੂੰ। ਤਦੇ ਪੰਜ ਹੀ ਅੰਮ੍ਰਿਤ ਛਕਾਉਂਦੇ ਆ, ਜਦੋਂ ਪੰਜ ਅੰਮ੍ਰਿਤ ਛਕਾਉਣ ਲੱਗਣ ਤਾਂ ਉਹ ਪੰਜ ਗੁਰੂ ਰੂਪ ਹਨ, ਕਲਗੀਧਰ ਦਾ ਰੂਪ ਹਨ। ਇਸ ਕਰਕੇ ਪੰਜਾਂ ਨੂੰ ਗੁਰਿਆਈ ਦਿੱਤੀ ਹੈ ਸਤਿਗੁਰਾਂ ਨੇ। ਇਹ ਜ਼ਕਰੀਆ ਵੀ ਕਹਿ ਰਿਹਾ, ਕਹਿੰਦਾ ਮੈਂ ਸੁਣੀ ਹਾਂ ਇਹ ਬਾਤ ਕਿ ਜਦੋਂ ਪੰਜ ਸਿੰਘ ਅਰਦਾਸ ਕਰਦੇ ਨੇ, ਪੰਜ ਸਿੰਘ ਬੇਨਤੀ ਕਰਦੇ ਨੇ, ਅਤੇ ਕਲਗੀਧਰ ਨੇ ਬਚਨ ਕਹੇ ਨੇ ਕਿ ਜਦੋਂ ਪੰਜ ਸਿੰਘ ਅਰਦਾਸ ਕਰਨਗੇ ਮੈਂ ਖੁਦ ਆ ਕੇ ਪੰਜਾਂ ਕੋਲ ਹਾਜ਼ਰ ਹੋਵਾਂਗਾ, ਮੈਂ ਖੁਦ ਪੰਜਾਂ ਦੇ ਵਿੱਚ ਆ ਕੇ ਪ੍ਰਵੇਸ਼ ਕਰਾਂਗਾ। ਇਹ ਬਚਨ ਕਲਗੀਧਰ ਜੀ ਨੇ ਕਹੇ ਹਨ।
ਚੌਪਈ ਗੁਰੂ ਗ੍ਰੰਥ ਮੈਂ ਲਿਖਿਓ ਜੋਏ,
ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਵੀ ਇਹ ਬਚਨ ਲਿਖੇ ਹਨ।
ਸਿੱਖ ਸੰਗਤ ਕਹੇ ਸਤ ਸੋਏ,
ਜਿਹੜੀ ਸਿੱਖ ਸੰਗਤ ਕਹਿ ਦੇਵੇ, ਸਾਧ ਸੰਗਤ ਕਹਿ ਦੇਵੇ, ਤੇ ਸਤ ਸੰਗਤ ਦੇ ਕਹੇ ਹੋਏ ਵਾਕ ਨੂੰ ਵੀ ਸਤਿਗੁਰੂ ਜੀ ਸਤ ਕਰ ਦਿੰਦੇ ਨੇ, ਕਿਉਂਕਿ ਵਿੱਚ ਸੰਗਤ ਹਰ ਪ੍ਰਭ ਵਸੈ ਜੀ। ਉਹ ਜਦੋਂ ਸਤ ਸੰਗਤ ਕਹਿ ਦੇਵੇ ਤਾਂ ਸਤ ਸੰਗਤ ਦੇ ਕਹੇ ਵਾਕ ਨੂੰ ਵੀ ਸੱਚ ਕਰ ਦਿੰਦੇ ਹਨ।
ਦੇਹੋ ਪ੍ਰਤਾਏ ਸੋ ਹਮੈ ਦਿਖਾਏ,
ਮੈਨੂੰ ਵੀ ਇਹ ਪ੍ਰਤਾਵਾ ਵਿਖਾ ਦਿਓ, ਮੈਂ ਵੀ ਵੇਖ ਲਵਾਂ ਕਿ ਜਿਹੜੇ ਗੁਰੂ ਪਾਤਸ਼ਾਹ ਨੇ ਬਚਨ ਕਹੇ ਨੇ ਕਿਵੇਂ ਸੱਚ ਹੁੰਦੇ ਹਨ।
ਐਸੇ ਆਖਿਓ ਨਵਾਬ ਬਣਾਏ,
ਏਦਾਂ ਖਾਨੂ ਨੇ ਗੱਲਾਂ ਬੜੀਆਂ ਕਹੀਆਂ ਭਾਈ ਸੁਬੇਗ ਸਿੰਘ ਹੋਣਾ ਨੂੰ।
ਔਰ ਸੁਣੀ ਮੈਂ ਪੜ੍ਹਤੇ ਬਾਣੀ,
ਕਹਿੰਦਾ ਮੈਂ ਹੋਰ ਸੁਣਿਆ, ਕਿਉਂਕਿ ਸੁਖਮਣੀ ਸਾਹਿਬ ਦੀ ਬਾਣੀ ਤਾਂ ਮੁਸਲਮਾਨ ਵੀ ਬਹੁਤ ਸਾਰੇ ਪੜ੍ਹਦੇ ਸੀ। ਕਹਿੰਦਾ ਮੈਂ ਹੋਰ ਵੀ ਸੁਣਿਆ ਸੁਖਮਣੀ ਸਾਹਿਬ ਦੀ ਬਾਣੀ ਚੋਂ,
ਸੁਖਮਣੀ ਜੋ ਗੁਰੂ ਬਖਾਨੀ,
ਇਹ ਸੁੱਖਾਂ ਦੀ ਮਣੀ ਜੋ ਸੁਖਮਣੀ ਸਾਹਿਬ ਦੀ ਬਾਣੀ ਗੁਰੂ ਪੰਚਮ ਪਾਤਸ਼ਾਹ ਜੀ ਨੇ ਰਚੀ ਹੈ, ਉਹਦੇ ਵਿੱਚ ਮੈਂ ਹੋਰ ਬਚਨ ਵੀ ਸੁਣੇ ਹਨ।
ਸੰਤ ਦੋਖੀ ਕਾ ਥਾਉ ਕੋ ਨਾਹੇ,
ਸੰਤ ਕੇ ਦੋਖੀ ਦਾ ਕੋਈ ਥਾਂ ਨਹੀਂ, ਉਹ ਹਰ ਜਗ੍ਹਾ ਦੇ ਉੱਤੇ ਠੋਕਰਾਂ ਖਾਂਦਾ ਜਿਹੜਾ ਸੱਤ ਪੁਰਸ਼ਾਂ ਦਾ ਦੁਖੀ ਹੋਵੇ।
ਨਾਨਕ ਸੰਤ ਭਾਵੈ ਤਾਂ ਓਏ ਭੀ ਗਤ ਪਾਏ।
ਪਰ ਪੰਜਵੇਂ ਪਾਤਸ਼ਾਹ ਕਹਿੰਦੇ ਜੇ ਸੰਤਾਂ ਨੂੰ ਭਾ ਜਾਵੇ ਤਾਂ ਉਹ ਵੀ ਬੰਦ ਖਲਾਸੀ ਨੂੰ ਪ੍ਰਾਪਤ ਹੋ ਜਾਂਦਾ ਹੈ, ਉਹ ਵੀ ਮੁਕਤ ਹੋ ਜਾਂਦਾ। ਸੰਤਾਂ ਦੇ ਦੁਖੀ ਨੂੰ ਥਾਂ ਨਹੀਂ ਲੱਭਦੀ ਕਿਤੇ, ਪਰ ਜੇ ਸੰਤ ਨੂੰ ਭਾ ਜਾਵੇ ਨਾ ਤੇ ਸੰਤ ਉਸ ਦੁਖੀ ਨੂੰ ਵੀ ਆਪਣੀ ਸ਼ਰਨ ਚ ਆਏ ਨੂੰ ਜਾਣ ਕੇ ਉਹਦੀ ਗੱਤ ਕਰ ਦਿੰਦੇ ਆ, ਉਹਦੀ ਬੰਦ ਖਲਾਸੀ ਕਰ ਦਿੰਦੇ ਆ। ਹਾਂਜੀ, ਰੱਬ ਦੇ ਮਾਰੇ ਨੂੰ ਸੰਤ ਰੱਖ ਸਕਦੇ ਹਨ, ਇਹੋ ਜੀ ਵੱਡੀ ਤਾਕਤ ਸੱਤ ਪੁਰਸ਼ਾਂ ਵਿੱਚ ਹੈ।
ਸੰਤ ਕੀ ਨਿੰਦਾ ਦੁੱਖ ਮਹਿ ਦੁੱਖ।
ਦੁਨੀਆਂ ਦੇ ਵਿੱਚ ਸਭ ਤੋਂ ਵੱਡਾ ਦੋਸ਼ ਹੈ ਸੰਤਾਂ ਦੀ ਨਿੰਦਾ ਕਰਨੀ, ਸੱਤ ਪੁਰਸ਼ਾਂ ਦੀ ਨਿੰਦਾ ਕਰਨੀ। ਕਲੀ ਕਾਲ ਦਾ ਸਮਾਂ ਇਹਦੇ ਵਿੱਚ ਗੁਰੂ ਖਾਲਸਾ ਜੀ, ਰੰਗਿਆਂ ਦੀ ਨਿੰਦਾ ਹੁੰਦੀ, ਰਾਤੇ ਕੀ ਨਿੰਦਾ ਕਰੈ, ਐਸਾ ਕਲਮ ਹੈ ਡੀਠਾ। ਜਿਹੜੇ ਰੰਗੇ ਹੋਏ ਨੇ ਰਾਤੇ, ਮਤਲਬ ਰੰਗੇ ਹੋਏ ਨੇ ਰੱਬ ਦੇ ਰੰਗਾਂ ਵਿੱਚ, ਉਹਨਾਂ ਦੀ ਨਿੰਦਾ ਹੁੰਦੀ ਹੈ ਕਲਯੁੱਗ ਵਿੱਚ। ਇਹ ਕਲਯੁੱਗ ਦਾ ਸੁਭਾਅ ਹੈ। ਬੜੇ ਬੜੇ ਨਿੰਦਕ ਨੇ ਜਿਹੜੇ ਮਹਾਂਪੁਰਸ਼ਾਂ ਸਾਧੂਆਂ ਨੂੰ ਭੰਡਦੇ ਹੈ, ਠੀਕ ਹੈ ਪਖੰਡੀ ਦੰਭੀ ਹੁੰਦੇ ਨੇ ਭਾਈ, ਪਰ ਸਾਰੇ ਤਾਂ ਨਹੀਂ ਪਖੰਡੀ ਹੁੰਦੇ। ਪੰਜੇ ਉਂਗਲਾਂ ਇੱਕ ਸਾਰ ਬਰਾਬਰ ਨਹੀਂ ਹੁੰਦੀਆਂ। ਗੁਰੂ ਖਾਲਸਾ ਜੀ ਜੇ ਪਖੰਡੀ ਹਨ ਤਾਂ ਫਿਰ ਭਲੇ ਪੁਰਸ਼ ਸੱਤ ਪੁਰਸ਼ ਵੀ ਹੈਣ ਸੰਸਾਰ ਵਿੱਚ, ਉਹਨਾਂ ਸੱਤ ਪੁਰਸ਼ਾਂ ਨੂੰ ਵੀ ਲੋਕ ਪਖੰਡੀ ਸਮਝ ਕੇ ਨਿੰਦਾ ਕਰੀ ਜਾਂਦੇ ਹਨ। ਪਰ ਰੱਬ ਦੇ ਪਿਆਰਿਆਂ ਦਾ ਕੀ ਵਿਗੜਦਾ ਜੇ ਕਿਸੇ ਰੱਬ ਦੇ ਮਹਾਂਪੁਰਸ਼ ਦੀ ਕੋਈ ਨਿੰਦਾ ਕਰੇ ਵੀ ਤਾਂ? ਉਹ ਨਿੰਦਕ ਆਕਾਸ਼ ਵੱਲ ਮੂੰਹ ਕਰਕੇ ਥੁੱਕੇਗਾ, ਆਕਾਸ਼ ਦਾ ਕੀ ਵਿਗੜਨਾ, ਆਪਣਾ ਮੂੰਹ ਮੈਲਾ ਕਰਨਾ ਉਸਨੇ। ਇਸ ਕਰਕੇ ਮਹਾਂਪੁਰਸ਼ਾਂ ਸਾਧੂਆਂ ਦੀ ਨਿੰਦਾ ਕਰਨ ਵਾਲਾ ਜਿਹੜਾ ਦੋਖੀ ਹੈ ਨਾ, ਉਹ ਦੁਨੀਆਂ ਵਿੱਚ ਸਭ ਤੋਂ ਵੱਡਾ ਦੋਸ਼ੀ ਹੈ। ਦੁੱਖ ਮਹਿ ਦੁੱਖ, ਕਹਿੰਦੇ ਦੋਖੀਆਂ ਦੇ ਵਿੱਚੋਂ ਸਭ ਤੋਂ ਵੱਡਾ ਦੋਖੀ ਹੈ। ਜਾਂ ਇੱਦਾਂ ਕਹਿ ਲਈਏ ਵੀ ਦੋਸ਼ੀ ਹੁੰਦੇ ਆ ਬੜੇ ਬੜੇ ਸੰਸਾਰ 'ਚ, ਅਖੇ ਜੀ ਇਹਨੇ ਇਹ ਦੋਸ਼ ਕੀਤਾ, ਇਹਨੇ ਗਊ ਹੱਤਿਆ ਕੀਤੀ ਹੈ, ਇਹਦਾ ਇਹ ਦੋਸ਼ ਹੈ। ਇਹਨੇ ਬ੍ਰਾਹਮਣ ਨੂੰ ਮਾਰਿਆ, ਇਹਦਾ ਇਹ ਦੋਸ਼ ਹੈ। ਇਹਨੇ ਚੋਰੀ ਕੀਤੀ ਹੈ, ਇਹਦਾ ਇਹ ਦੋਸ਼ ਹੈ। ਇਹਨੇ ਠੱਗੀ ਕੀਤੀ ਹੈ, ਇਹਦਾ ਇਹ ਦੋਸ਼ ਹੈ। ਦੋਸ਼ ਗਿਣੇ ਜਾਂਦੇ ਆ ਨਾ, ਪਰ ਸਭ ਤੋਂ ਵੱਡਾ ਦੋਸ਼ ਪੰਜਵੇਂ ਪਾਤਸ਼ਾਹ ਕਹਿੰਦੇ ਸੰਸਾਰ ਵਿੱਚ ਕੋਈ ਹੈ ਤਾਂ ਉਹ ਹੈ ਸੱਤ ਪੁਰਸ਼ਾਂ ਮਹਾਂਪੁਰਸ਼ਾਂ ਦੀ ਨਿੰਦਾ ਕਰਨੀ, ਉਹਨਾਂ ਦੇ ਨਾਲ ਦਵੈਖ ਕਰਨੀ, ਸੱਤ ਪੁਰਸ਼ਾਂ ਨਾਲ ਈਰਖਾ ਰੱਖਣੀ। ਇਹ ਦੁਨੀਆਂ ਵਿੱਚ ਸਭ ਤੋਂ ਵੱਡਾ ਦੋਸ਼ ਹੈ।
ਨਾਨਕ ਸੰਤ ਭਾਵੈ ਤਾਂ ਉਸ ਕਾ ਭੀ ਹੋਏ ਮੋਖ।
ਪਰ ਉਹ ਸੰਤ ਕਿੰਨੇ ਦਿਆਲੂ ਹੁੰਦੇ ਨੇ, ਏਡੇ ਵੱਡੇ ਦੋਖੀ ਨੂੰ ਵੀ ਜੇ ਉਹ ਸ਼ਰਨ ਚ ਆ ਜਾਵੇ ਤਾਂ ਉਹਦੇ 'ਤੇ ਦਇਆ ਕਰਕੇ ਉਹਨੂੰ ਵੀ ਮੁਕਤੀ ਦੇ ਦਿੰਦੇ ਨੇ, ਉਹਨਾਂ ਦੋਸ਼ਾਂ ਤੋਂ ਮੁਕਤ ਕਰ ਦਿੰਦੇ ਨੇ। ਇਹੋ ਜੀ ਵੱਡੀ ਮਹਿਮਾ ਹੈ ਮਹਾਂਪੁਰਸ਼ਾਂ ਸਾਧੂਆਂ ਦੀ।
ਸੰਤ ਕੇ ਦੋਖੀ ਕੋ ਨਾਹੀ ਠਾਓ।
ਸੱਤ ਪੁਰਸ਼ਾਂ ਮਹਾਂਪੁਰਸ਼ਾਂ ਸਾਧੂਆਂ ਦੀ ਨਿੰਦਾ ਕਰਨ ਵਾਲੇ ਨਿੰਦਕਾਂ ਨੂੰ ਕਿਤੇ ਥਾਂ ਨਹੀਂ ਮਿਲਦੀ, 84 ਦੇ ਗੇੜ 'ਚ ਭਟਕਦੇ ਫਿਰਦੇ ਹਨ।
ਨਾਨਕ ਸੰਤ ਭਾਵੈ ਤਾਂ ਲਏ ਮਿਲਾਏ।
ਪਰ ਜੇ ਸੱਤ ਪੁਰਸ਼ਾਂ ਮਹਾਂਪੁਰਸ਼ਾਂ ਨੂੰ ਭਾ ਜਾਵੇ ਤਾਂ ਉਸ ਭਟਕਦੇ ਹੋਏ ਨੂੰ ਵੀ ਰੱਬ ਨਾਲ ਮਿਲਾ ਕੇ ਅਭੇਦ ਕਰ ਦਿੰਦੇ ਹਨ। 84 ਵਿੱਚ ਭਟਕਦੇ ਹੋਏ ਨੂੰ ਜਿਹਨੂੰ ਥਾਂ ਹੀ ਨਹੀਂ ਲੱਭਦੀ ਸੱਤ ਪੁਰਸ਼ਾਂ ਨੂੰ ਭਾ ਜਾਵੇ ਤਾਂ ਉਹ ਮਹਾਂਪੁਰਸ਼ ਮਹਾਤਮਾ ਉਹਨੂੰ ਅਕਾਲ ਪੁਰਖ ਦੇ ਨਾਲ ਮਿਲਾ ਕੇ ਇੱਕ ਮਿੱਕ ਕਰ ਦਿੰਦੇ ਨੇ, ਅਭੇਦ ਕਰ ਦਿੰਦੇ ਹਨ।
ਸੰਤ ਕੇ ਦੋਖੀ ਕੋ ਅਵਰ ਨਾ ਰਾਖਨ ਹਾਰ।
ਅਗਰ ਕੋਈ ਸੰਤਾਂ ਦਾ ਦੋਖੀ ਹੈ, ਸੰਤਾਂ ਤੋਂ ਬਿਨਾਂ ਉਹਨੂੰ ਕੋਈ ਹੋਰ ਦੂਜਾ ਨਹੀਂ ਰੱਖ ਸਕਦਾ, ਖੁਦ ਰੱਬ ਵੀ ਨਹੀਂ ਰੱਖ ਸਕਦਾ। ਰੱਬ ਦੇ ਮਾਰਿਆਂ ਨੂੰ ਸੰਤ ਰੱਖ ਸਕਦਾ ਹੈ, ਪਰ ਸੰਤਾਂ ਦੇ ਮਾਰੇ ਨੂੰ ਰੱਬ ਵੀ ਨਹੀਂ ਰੱਖ ਸਕਦਾ। ਭਾਈ ਬੁੱਧੂ ਦਾ ਆਵਾ ਕੱਚਾ ਹੋ ਗਿਆ ਜੇ ਪੰਜਵੇਂ ਪਾਤਸ਼ਾਹ ਨੇ ਕਿਹਾ ਸੀ ਨਾ, ਪਰ ਭਾਈ ਲੱਖੂ ਨੇ ਕਿਹਾ ਬੁੱਧੂ ਦਾ ਆਵਾ ਕੱਚਾ, ਤੇ ਭਾਈ ਲੱਖੂ ਦਾ ਬਚਨ ਰੱਖ ਲਿਆ ਮਹਾਰਾਜ ਜੀ ਨੇ। ਆਪ ਕਿਹਾ ਸੀ ਬੁੱਧੂ ਤੇਰਾ ਆਵਾ ਪੱਕਾ ਨਿਕਲੇਗਾ, ਆਪਣਾ ਬਚਨ ਟਾਲ ਲਿਆ ਵੀ ਜੇ ਮੇਰੇ ਸੇਵਕ ਨੇ ਕਹਿ ਦਿੱਤਾ ਉਹ ਪ੍ਰਵਾਨ ਹੈ, ਪਰ ਤੂੰ ਆ ਗਿਆ ਸ਼ਰਨ 'ਚ, ਇਸ ਕਰਕੇ ਤੇਰੀਆਂ ਕੱਚੀਆਂ ਤੇ ਪਿੱਲੀਆਂ ਇੱਟਾਂ ਵੀ ਪੱਕਿਆਂ ਦੇ ਭਾਅ ਵਿਕ ਜਾਣਗੀਆਂ। ਰੱਬ ਦੇ ਮਾਰਿਆਂ ਨੂੰ ਸੰਤ ਰੱਖ ਸਕਦੇ ਨੇ, ਸੰਤ ਦੇ ਮਾਰੇ ਨੂੰ ਰੱਬ ਨਹੀਂ ਰੱਖ ਸਕਦਾ। ਇਹ ਸੰਤਾਂ ਪ੍ਰਤੀ ਰੱਬ ਦਾ ਪ੍ਰੇਮ ਹੈ, ਪਿਆਰ ਹੈ। ਇੱਥੇ ਬਚਨ ਆ ਰਹੇ ਨੇ, ਕਹਿੰਦੇ ਸੱਤ ਪੁਰਸ਼ਾਂ ਦੇ ਦੋਖੀ ਨੂੰ ਹੋਰ ਕੋਈ ਵੀ ਨਹੀਂ ਰੱਖ ਸਕਦਾ।
ਨਾਨਕ ਸੰਤ ਭਾਵੈ ਤਾਂ ਲਏ ਉਬਾਰ।
ਉਸ ਸੰਤ ਦੇ ਦੋਖੀ ਨੂੰ ਕੋਈ ਹੋਰ ਨਹੀਂ ਰੱਖ ਸਕਦਾ, ਪਰ ਜੇ ਸੰਤ ਨੂੰ ਭਾ ਜਾਵੇ ਤੇ ਉਹ ਆਪਣੇ ਦੋਖੀਆਂ ਨੂੰ ਵੀ ਰੱਖ ਲੈਂਦੇ ਨੇ, ਉਹਨਾਂ ਦਾ ਵੀ ਪਾਰ ਉਤਾਰਾ ਕਰ ਲੈਂਦੇ ਹਨ।
ਜੋ ਇਹ ਬਾਣੀ ਹੈ ਗੁਰ ਸਾਚੀ,
ਨਵਾਬ ਕਹਿੰਦਾ ਇਹ ਗੁਰੂ ਕੀ ਬਾਣੀ ਹੈ। ਭਾਈ ਸੁਬੇਗ ਸਿੰਘ ਜੀ, ਜੇ ਗੁਰੂ ਪਾਤਸ਼ਾਹ ਦੀ ਇਹ ਬਾਣੀ ਸੱਚ ਹੈ
ਤੋ ਤਕਸੀਰ ਕਰੋ ਮੁਝ ਕਾਚੀ,
ਤੇ ਫਿਰ ਜਿਹੜੀ ਮੇਰੀ ਤਕਸੀਰ ਆ ਉਹ ਕੱਚੀ ਕਰ ਦਿਓ, ਜੋ ਮੇਰੇ ਕੋਲੋਂ ਭੁੱਲ ਹੋ ਗਈ ਆ ਉਹ ਮੇਰੇ ਕੋਲੋਂ ਬਖਸ਼ਾ ਦਿਓ।
ਦੋਹਰਾ ਹਮ ਸਮ ਪਾਪੀ ਨਹਿ ਕਉ, ਸੰਤ ਖਾਲਸ ਸਮ ਨਹਿ ਕੋਈ।
ਹੁਣ ਜਕਰੀਏ ਨੂੰ ਖਾਲਸਾ ਵੀ ਸੰਤ ਨਜ਼ਰ ਆ ਰਿਹਾ, ਜਿਹੜਾ ਕੁਝ ਸਮਾਂ ਪਹਿਲਾਂ ਕਹਿੰਦਾ ਸੀ ਸਿਰ ਪਰ ਹੋ ਮੈਂ ਜਿਸ ਕੇ ਕੇਸ, ਰਹਿਣ ਨਾ ਪਾਵੈ ਹਮਰੇ ਦੇਸ਼, ਕੇਸਨ ਵਾਲੇ ਜੋ ਨਰ ਹੋਈ, ਬਾਲ ਬਿਰਧ ਲਵ ਛੱਡੋ ਨਾ ਕੋਈ। ਉਹ ਜਕਰੀਆ ਅੱਜ ਬੋਲ ਕੇ ਕਹਿੰਦਾ ਮੇਰੇ ਵਰਗਾ ਅਪਰਾਧੀ ਨਹੀਂ ਤੇ ਖਾਲਸੇ ਵਰਗਾ ਸੰਤ ਨਹੀਂ ਹੈ। ਉਹ ਜਕਰੀਆ ਮੂੰਹੋਂ ਕਢਾ ਦਿੱਤਾ। ਇਹ ਹੁੰਦੀਆਂ ਭਾਈ ਤਾਰੂ ਸਿੰਘ ਵਰਗੇ ਮਹਾਨ ਤੱਤ ਬੇਤੇ ਮਹਾਂਪੁਰਸ਼ਾਂ ਦੇ ਬਚਨਾਂ ਦੀ ਕਲਾ। ਤਲਵਾਰ ਨਾਲ ਨਹੀਂ ਵਿਖਾ ਮਾਰਿਆ ਉਹਨੂੰ, ਸ਼ਸਤਰ ਨਾਲ ਨਹੀਂ ਮਾਰਿਆ, ਬਚਨ ਨਾਲ ਹੀ ਮਾਰ ਸਕਦੇ ਐਡੀਡੀਆਂ ਵੱਡੀਆਂ ਬਰਕਤਾਂ ਦੇ ਮਾਲਕ ਸਿੰਘ ਨੇ। ਪਰ ਉਹ ਗੁਰੂ ਸਾਹਿਬ ਦੇ ਭੈ ਵਿੱਚ ਰਹਿੰਦੇ ਆ, ਸਤਿਗੁਰਾਂ ਦੀ ਰਜ਼ਾ 'ਚ ਰਹਿੰਦੇ ਆ। ਕਹਿ ਰਿਹਾ ਕਹਿੰਦਾ ਖਾਲਸੇ ਵਰਗਾ ਸੰਤ ਕੋਈ ਨਹੀਂ ਤੇ ਮੇਰੇ ਵਰਗਾ ਕੋਈ ਪਾਪੀ ਤੇ ਗੁਨਾਹਗਾਰ ਨਹੀਂ।
ਸੁਖ ਮਨੀ ਮੈਂ ਜੋ ਲਿਖਿਓ, ਪ੍ਰਤਾਏ ਦਿਖਾਲੋ ਸੋਏ।
ਜੋ ਸੁਖਮਨੀ ਸਾਹਿਬ ਚ ਬਚਨ ਲਿਖੇ ਨੇ ਉਹ ਮੈਨੂੰ ਅਜਮਾ ਕੇ ਵਿਖਾ ਦਿਓ, ਪ੍ਰਤਿਆ ਕੇ ਵਿਖਾ ਦਿਓ।
ਜੋ ਗੁਰਬਾਣੀ ਮੈਂ ਸ਼ਕਤ ਤੋ ਸਿੱਖ ਪੰਚਨ ਮਾਹੇ।
ਕਹਿੰਦੇ ਜੋ ਗੁਰਬਾਣੀ ਚ ਸ਼ਕਤੀ ਆ ਉਹ ਸਿੱਖ ਪੰਚਾਂ ਵਿੱਚ ਸ਼ਕਤੀ ਹੈ। ਗੁਰੂ ਸਾਹਿਬ ਨੇ ਆਪ ਕਿਹਾ ਸਿੱਖ ਪੰਚਨ ਮੈਂ ਵਾਸਾ ਮੋਰਾ, ਪੰਜਾਂ ਸਿੱਖਾਂ ਵਿੱਚ ਮੇਰਾ ਨਿਵਾਸ ਹੈ, ਪੰਜ ਸਿੱਖਾਂ ਵਿੱਚ ਗੁਰੂ ਕੀ ਸ਼ਕਤੀ ਵਰਤਦੀ ਹੈ।
ਤੋ ਤੂੰ ਜਾਏ ਨਵਾਬ ਪੈ, ਜੋ ਹੈ ਸਿੰਘਨ ਮਾਹੇ।
ਜਕਰੀਆ ਖਾਨ ਕਹਿੰਦਾ ਸੁਬੇਗ ਸਿੰਘ ਜੀ ਤੁਸੀਂ ਜਾਓ, ਜਥੇਦਾਰ ਨਵਾਬ ਕਪੂਰ ਸਿੰਘ ਜੀ ਦੇ ਪਾਸ ਜਾਓ, ਜੋ ਸਾਰੇ ਸਿੰਘਾਂ ਵਿੱਚ ਮੁਖੀਏ ਹਨ, ਜੋ ਸਮੁੱਚੇ ਖਾਲਸੇ ਪੰਥ ਦੇ ਜਥੇਦਾਰ ਹਨ, ਉਹਨਾਂ ਦੀ ਸ਼ਰਨ ਚ ਜਾ ਕੇ ਮੇਰੇ ਵੱਲੋਂ ਬੇਨਤੀ ਕਰੋ।
ਜੋ ਜਿੰਦ ਬਖਸ਼ੋ ਨਾਹੇ ਸਿੰਘ ਤੋ ਇਤਨੀ ਤੋ ਕਰ ਲਿਆਏ।
ਮੈਂ ਇਹ ਜਾਣਦਾ ਵੀ ਮੇਰੀ ਜਿੰਦ ਤਾਂ ਨਹੀਂ ਬਖਸ਼ਣੀ ਉਹਨਾਂ ਨੇ ਜਿੰਨੇ ਮੈਂ ਪਾਪ ਕੀਤੇ ਹੈ। ਜਿੰਦ ਜੇ ਨਾ ਵੀ ਬਖਸ਼ਣ ਕੋਈ ਗੱਲ ਨਹੀਂ, ਮਰਨਾ ਤਾਂ ਹੈ ਹੀ ਹੈ, ਪਰ ਇੰਨੀ ਕੁ ਖਾਲਸੇ ਦੇ ਕੋਲੋਂ ਮੇਰੇ ਲਈ ਬਖਸ਼ਿਸ਼ ਕਰਾ ਕੇ ਲੈ ਕੇ ਆਵੀ।
ਇੱਕ ਵਾਰ ਦੁਖੋ ਛੁਡਾਏ ਕਰ, ਫਿਰ ਤਾਰੂ ਸਿੰਘ ਲੈ ਜਾਏ।
ਇੱਕ ਵਾਰ ਮੈਨੂੰ ਇਸ ਦੁੱਖ ਤੋਂ ਛੁਡਾ ਲਵੈਣ, ਪੰਥ ਛੁਡਾ ਲਵੇ, ਜੋ ਇਹ ਪਿਸ਼ਾਬ ਦਾ ਬੰਨ ਪਿਆ ਇਸ ਦੁੱਖ ਤੋਂ ਮੈਨੂੰ ਬਚਾ ਲਵੇ, ਮੁੜ ਕੇ ਤਾਰੂ ਸਿੰਘ ਆਪਣੀ ਜੁੱਤੀ ਅੱਗੇ ਲਾ ਕੇ ਲੈ ਜਾਵੇ, ਮੈਂ ਜਾਣ ਨੂੰ ਤਿਆਰ ਹਾਂ। ਪਰ ਇਸ ਦੁੱਖ ਤੋਂ ਇੱਕ ਵਾਰੀ ਮੈਨੂੰ ਛੁਡਾ ਲਓ, ਮੈਂ ਬੜਾ ਦੁਖੀ ਹਾਂ, ਪੀੜਾ ਨਾਲ ਕਰਾਉਂਦਾ ਹਾਂ, ਚੀਂਕਦਾ ਹਾਂ। ਸੁਬੇਗ ਸਿਆਂ ਤੂੰ ਆਪ ਆਪਣੀਆਂ ਅੱਖਾਂ ਨਾਲ ਵੇਖਦਾ।
ਸੁਬੇਗ ਸਿੰਘ ਜੰਬਰ ਤੁਰਿਓ, ਜਾ ਪਹੁੰਚਿਓ ਖਾਲਸੇ ਪਾਸ।
ਖਾਨੂੰ ਦੇ ਤਰਲੇ ਮਿੰਨਤਾਂ ਸੁਣ ਕੇ ਭਾਈ ਸੁਬੇਗ ਸਿੰਘ ਜੀ ਰਹਿਮ ਨਹੀਂ ਆਇਆ ਉਹਨੂੰ ਇਸ ਪਾਪੀ ਤੇ, ਪਰ ਕੀ ਕਰਦੇ ਜੇ ਬੇਨਤੀ ਭੇਜ ਰਿਹਾ ਪੰਥ ਦੇ ਚਰਨਾਂ ਚ, ਵਕੀਲ ਬਣ ਕੇ ਜਾਣਾ ਹੀ ਸੀ ਨਾ। ਭਾਈ ਸਾਹਿਬ, ਭਾਈ ਸੁਬੇਗ ਸਿੰਘ ਜੀ ਖਾਲਸੇ ਪੰਥ ਦੀ ਸ਼ਰਨ ਦੇ ਵਿੱਚ ਆਏ ਹਨ।
ਫਤਿਹ ਬੁਲਾਈ ਸਤਿਗੁਰੂ ਕਰ ਕੁਰਨਸ ਬਹੁਤ ਹੁਲਾਸ।
ਪੰਥ ਖਾਲਸੇ ਦਾ ਦੀਵਾਨ ਸਜਿਆ, ਸਜੇ ਦੀਵਾਨ ਦੇ ਵਿੱਚ ਸਾਹਮਣੇ ਮੁਖੀ ਸਿੰਘਾਂ ਵਿੱਚ ਜਥੇਦਾਰ ਨਵਾਬ ਕਪੂਰ ਸਿੰਘ ਜੀ ਬੈਠੇ ਹਨ, ਜੱਸਾ ਸਿੰਘ ਜੀ ਆਲੂਵਾਲੀਆ ਜੈਸੇ, ਚੜ੍ਹਤ ਸਿੰਘ ਸ਼ੁਕਰ ਚੱਕੀਏ ਵਰਗੇ ਬੜੇ ਬੜੇ ਗੁਰਮੁਖ ਸਿੰਘ ਉਹ ਦੀਵਾਨ ਵਿੱਚ ਬੈਠੇ ਹਨ। ਭਾਈ ਸੁਬੇਗ ਸਿੰਘ ਜੀ ਪਹੁੰਚੇ, ਸੀਸ ਝੁਕਾ ਕੇ ਸਮੁੱਚੇ ਪੰਥ ਅੱਗੇ ਕੁਰਨਸ ਕੀਤੀ। ਕੁਰਨਸ ਕਹਿੰਦੇ ਆ ਵੰਦਨਾ ਕਰਨ ਨੂੰ। ਸਮੁੱਚੇ ਪੰਥ ਅੱਗੇ ਸੀਸ ਝੁਕਾਇਆ ਤੇ ਨਾਲ ਖਾਲਸੇ ਪੰਥ ਦੇ ਸਨਮੁਖ ਹੱਥ ਜੋੜ ਕੇ ਸੀਸ ਝੁਕਾ ਕੇ ਆਖਿਆ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਮੁੱਚੇ ਪੰਥ ਦੇ ਅੱਗੇ ਆਪਣੀ ਫਤਿਹ ਅਰਜ ਕੀਤੀ ਹੈ।
ਚੌਪਈ ਸਮੂਹ ਖਾਲਸੇ ਦੀਵਾਨ ਲਗਾਇਆ,
ਸਮੁੱਚੇ ਖਾਲਸੇ ਪੰਥ ਦਾ ਦੀਵਾਨ ਸਜਿਆ ਹੋਇਆ।
ਆਦਰ ਸੋ ਸੁਬੇਗ ਸਿੰਘ ਬੁਲਾਇਆ,
ਪੰਥ ਨੇ ਭਾਈ ਸੁਬੇਗ ਸਿੰਘ ਦਾ ਬੜਾ ਸਤਿਕਾਰ ਸੀ ਪੰਥ ਵਿੱਚ, ਬੜਾ ਆਦਰ ਕਰਕੇ ਭਾਈ ਸੁਬੇਗ ਸਿੰਘ ਜੀ ਨੂੰ ਬੁਲਾਇਆ।
ਸੁਬੇਗ ਸਿੰਘ ਕੀ ਕੁਸ਼ਲ ਪੁੱਛ ਲਈ,
ਪਹਿਲਾਂ ਭਾਈ ਸੁਬੇਗ ਸਿੰਘ ਜੀ ਦੀ ਰਾਜੀ ਖੁਸ਼ੀ ਦਾ ਸੁਨੇਹਾ ਪੁੱਛਿਆ। ਸੁਬੇਗ ਸਿੰਘ ਜੀ ਰਾਜੀ ਹੋ, ਚੜ੍ਹਦੀ ਕਲਾ ਵਿੱਚ ਹੋ? ਏਦਾਂ ਪੰਥ ਨੇ ਪੁੱਛਿਆ।
ਕਪੂਰ ਸਿੰਘ ਜੀ ਨਵਾਬ ਆਏ ਪਈ।
ਨਵਾਬ ਕਪੂਰ ਸਿੰਘ ਜੀ ਜੋ ਪੰਥ ਦੇ ਜਥੇਦਾਰ ਹਨ, ਉਹਨਾਂ ਦੇ ਪੈਰਾਂ 'ਤੇ ਆ ਕੇ ਭਾਈ ਸੁਬੇਗ ਸਿੰਘ ਨੇ ਮੱਥਾ ਟੇਕਿਆ। ਜਥੇਦਾਰ ਸਾਹਿਬ ਨਮਸਕਾਰ ਹੈ ਆਪ ਜੀ ਨੂੰ। ਨਵਾਬ ਕਪੂਰ ਸਿੰਘ ਜੀ ਨੇ ਪੁੱਛਿਆ, ਰਾਜੀ ਖੁਸ਼ੀ ਹੋ?
ਫਿਰ
ਹਾਂਜੀ,
ਫਿਰ ਪੁੱਛੀ ਤਾਰੂ ਸਿੰਘ ਬਾਤ।
ਫਿਰ ਭਾਈ ਤਾਰੂ ਸਿੰਘ ਜੀ ਦੇ ਬਾਰੇ ਖਬਰ ਪਹੁੰਚੀ ਸੀ ਪੰਥ ਕੋਲ ਪਹਿਲਾਂ ਹੀ ਕਿ ਤਾਰੂ ਸਿੰਘ ਉਹਨਾਂ ਨੂੰ ਗ੍ਰਿਫਤਾਰ ਕਰਕੇ ਲੈ ਗਏ ਨੇ। ਹਾਲੇ ਇਹ ਖਬਰ ਨਹੀਂ ਸੀ ਪਹੁੰਚੀ ਕਿ ਭਾਈ ਸਾਹਿਬ ਦਾ ਖੋਪਰ ਉਤਾਰ ਦਿੱਤਾ ਗਿਆ। ਇੰਨਾ ਪਤਾ ਸੀ ਕਿ ਭਾਈ ਤਾਰੂ ਸਿੰਘ ਜੀ ਨੂੰ ਗ੍ਰਿਫਤਾਰ ਕਰਕੇ ਲੈ ਗਏ ਨੇ। ਪੰਥ 'ਚ ਬੜਾ ਮਾਣ ਸੀ ਭਾਈ ਤਾਰੂ ਸਿੰਘ ਉਹਨਾਂ ਦਾ ਉਸ ਵਕਤ। ਫਿਰ ਨਵਾਬ ਕਪੂਰ ਸਿੰਘ ਹੋਣਾ ਨੇ ਪੁੱਛਿਆ, ਸੁਬੇਗ ਸਿੰਘ ਜੀ ਲਾਹੌਰ ਤੋਂ ਆਏ ਹੋ, ਭਾਈ ਤਾਰੂ ਸਿੰਘ ਬਾਰੇ ਦੱਸੋ। ਸੁਬੇਗ ਸਿੰਘ ਜੀ ਬੋਲਦੇ ਪਹਿਲਾਂ ਹੀ ਜਥੇਦਾਰ ਸਾਹਿਬ ਨੇ ਪੁੱਛਿਆ, ਭਾਈ ਤਾਰੂ ਸਿੰਘ ਜੀ ਬਾਰੇ ਦੱਸੋ, ਉਹਨਾਂ ਦਾ ਕੀ ਹਾਲ ਹੈ?
ਮਾਰ ਸਾਤ ਖਾਨੂ ਸਿਰ ਲਾਤ।
ਕਿ ਖਾਨੂ ਦੇ ਸਿਰ ਦੇ ਵਿੱਚ ਸੱਤ ਲੱਤਾਂ ਮਾਰੋ, ਸੱਤ ਜੁੱਤੀਆਂ ਮਾਰੋ।
ਧੰਨ ਧੰਨ ਤਾਰੂ ਸਿੰਘ ਉਚਾਰਿਓ।
ਭਾਈ ਸੁਬੇਗ ਸਿੰਘ ਜੀ ਨੇ ਆਖਿਆ, ਜਥੇਦਾਰ ਸਾਹਿਬ ਖਾਨੂ ਦੇ ਸਿਰ ਦੇ ਵਿੱਚ ਸੱਤ ਜੁੱਤੀਆਂ ਮਾਰੋ। ਇਹ ਬਚਨ ਉਹਨਾਂ ਨੇ ਕਹੇ ਵੀ ਜੁੱਤੀ ਮਾਰਨੀ ਆ ਖਾਨੂ ਦੇ ਸਿਰ ਤੇ। ਧੰਨ ਨੇ ਭਾਈ ਤਾਰੂ ਸਿੰਘ ਜੀ, ਧੰਨ ਹਨ, ਧੰਨ ਹਨ।
ਤ੍ਰਿਗ ਤ੍ਰਿਗ ਨਵਾਬ ਖਾਨੂ ਤਿਰਕਾਰਿਓ।
ਭਾਈ ਸੁਬੇਗ ਸਿੰਘ ਜੀ ਕਹਿੰਦੇ ਆ, ਧੰਨ ਹਨ ਭਾਈ ਤਾਰੂ ਸਿੰਘ ਜੀ, ਧੰਨ ਹਨ, ਧੰਨ ਹਨ, ਧੰਨ ਹਨ। ਲੱਖ ਦੀ ਲਾਹਨਤ ਹੈ ਤਰਕਾਰਾਂ ਨੇ, ਤਰਕਾਰਾਂ ਨੇ ਖਾਨੂ ਦੇ ਉੱਤੇ, ਜਕਰੀਏ ਦੇ ਉੱਤੇ ਲਾਹਨਤਾਂ ਨੇ, ਤਰਕਾਰਾਂ ਨੇ, ਔਰ ਭਾਈ ਤਾਰੂ ਸਿੰਘ ਜੀ ਧੰਨ ਹਨ।
ਧੰਨ ਮਾਤ ਪਿਤਾ ਧੰਨ ਉਸ ਭਾਈ।
ਉਹਦੀ ਮਾਂ ਧੰਨ ਹੈ, ਉਹਦਾ ਪਿਤਾ ਧੰਨ ਹੈ, ਉਹਦੀ ਕੁੱਲ ਧੰਨ ਹੈ। ਮੈਂ ਤਾਂ ਕਹਿੰਦਾ ਉਹਦਾ ਸਾਰਾ ਟੱਬਰ, ਉਹਦੀ ਮਾਈ, ਉਹਦੇ ਭਾਈ, ਉਹਦੀ ਭੈਣ ਬੀਬੀ ਤਾਰੋ ਵੀ ਧੰਨ ਹੈ।
ਸਿੱਖੀ ਰੱਖੀ ਉਹਦੇ ਗਵਾਈ।
ਉਹਨੇ ਸਿੱਖੀ ਰੱਖ ਵਿਖਾਈ ਹੈ ਕੇਸਾਂ ਸਵਾਸਾਂ ਨਾਲ, ਪਰ ਆਪਣੀ ਦੇਹ ਦੀ ਪਰਵਾਹ ਨਹੀਂ ਕੀਤੀ। ਭਾਈ ਤਾਰੂ ਸਿੰਘ ਬਦੇਹੀ ਨਿਹੰਗ ਹੈ, ਜਿਸ ਨੇ ਆਪਣੀ ਦੇਹੀ ਨੂੰ ਇਸ ਤਰ੍ਹਾਂ ਤਿਆਗ ਦਿੱਤਾ ਜਿਵੇਂ ਕੋਈ ਘਾਹ ਦਾ ਕਿਣਕਾ ਤਿਆਗੀ ਦਾ। ਦੇਹੀ ਨਹੀਂ ਰੱਖੀ, ਸਿੱਖੀ ਰੱਖੀ ਹੈ। ਸਰੀਰ ਨਹੀਂ ਰੱਖਿਆ, ਗੁਰੂ ਕੀ ਸਿੱਖੀ ਰੱਖੀ ਹੈ।
ਐਸੀ ਔਰ ਪੁਰਖ ਕਿਨ ਕਰੀ।
ਇਹੋ ਜੀ ਕਿਸੇ ਹੋਰ ਪੁਰਖ ਨੇ ਨਹੀਂ ਕੀਤੀ, ਨਹੀਂ ਸੁਣੀ ਕਦੇ ਕਿ ਕਿਸੇ ਹੋਰ ਪੁਰਖ ਨੇ ਐਸੀ ਕੀਤੀ ਹੋਵੇ ਜੋ ਭਾਈ ਤਾਰੂ ਸਿੰਘ ਨੇ ਕਰ ਵਿਖਾਇਆ ਹੈ।
ਉਤਾਰ ਸੀਸੋਂ ਜਿਨ ਖੋਪਰੀ ਧਰੀ।
ਉਹਨਾਂ ਦੇ ਸਿਰ ਤੋਂ ਖੋਪਰੀ ਲਾ ਦਿੱਤੀ ਗਈ ਹੈ ਜਥੇਦਾਰ ਸਾਹਿਬ, ਸਿਰ ਤੋਂ ਕੇਸਾਂ ਸਮੇਤ, ਕੇਸ ਨਹੀਂ ਕੱਟ ਸਕੇ ਮਲੇਛ, ਕੇਸਾਂ ਸਣੇ ਭਾਈ ਤਾਰੂ ਸਿੰਘ ਦੇ ਸਿਰ ਤੋਂ ਖੋਪਰੀ ਲਾ ਦਿੱਤੀ। ਉਹਨਾਂ ਆਪਣਾ ਖੋਪਰ ਲਵਾ ਲਿਆ ਪਰ ਆਪਣੀ ਰਸਨਾ ਤੋਂ ਸੀ ਤੱਕ ਨਹੀਂ ਉਚਾਰੀ।
ਦੋਹਰਾ ਸੁਬੇਗ ਸਿੰਘ ਤਬ ਸੋ ਕਹੀ ਜੋ ਕਹੀ ਨਵਾਬ ਬਣਾਏ।
ਜਦੋਂ ਏਦਾਂ ਦੱਸਿਆ, ਨਵਾਬ ਕਪੂਰ ਸਿੰਘ ਜੀ ਕਹਿੰਦੇ ਧੰਨ ਹਨ ਭਾਈ ਤਾਰੂ ਸਿੰਘ ਜੀ। ਸਮੁੱਚਾ ਪੰਥ ਬੈਠਾ ਸੀ, ਸਿੰਘ ਬੈਠੇ ਸਨ। ਜਦੋਂ ਭਾਈ ਤਾਰੂ ਸਿੰਘ ਦੀ ਇਸ ਮਹਾਨ ਕੁਰਬਾਨੀ ਬਾਰੇ ਸੁਣਿਆ, ਸਭ ਦੀ ਰਸਨਾ ਤੋਂ ਨਿਕਲਿਆ ਧੰਨ ਭਾਈ ਤਾਰੂ ਸਿੰਘ, ਧੰਨ ਭਾਈ ਤਾਰੂ ਸਿੰਘ, ਧੰਨ ਧੰਨ ਭਾਈ ਤਾਰੂ ਸਿੰਘ। ਇਹ
ਸਤਿ ਸ੍ਰੀ ਅਕਾਲ।
ਕੁਝ ਸਮਾਂ ਬੀਤਿਆ, ਸੁਬੇਗ ਸਿੰਘ ਜੀ ਜਿਸ ਕਰਕੇ ਆਏ ਸਨ ਉਹ ਗੱਲ ਛੇੜੀ। ਖਾਨੂ ਨੇ ਜਿਹੜੀਆਂ ਬੇਨਤੀਆਂ ਕਰਕੇ ਭੇਜਿਆ ਸੀ ਪੰਥ ਅੱਗੇ, ਭਾਈ ਸੁਬੇਗ ਸਿੰਘ ਨੇ ਹੁਣ ਉਹ ਗੱਲ ਟੋਰੀ।
ਸੁਨਤ ਸੋ ਸਿੰਘਨ ਇਮ ਲਗੀ ਜਿਮ ਬਰੁਦੈ ਅਗਨ ਛੁਹਾਏ।
ਕਹਿੰਦੇ ਜਦੋਂ ਸੁਬੇਗ ਸਿੰਘ ਨੇ ਕਿਹਾ ਨਾ ਵੀ ਮੈਨੂੰ ਖਾਨ ਬਹਾਦਰ ਨੇ ਭੇਜਿਆ, ਜਕਰੀਏ ਨੇ ਬੇਨਤੀਆਂ ਕਰਕੇ ਤੁਹਾਡੇ ਚਰਨਾਂ 'ਚ, ਕਹਿੰਦੇ ਏਦਾਂ ਸੁਣ ਕੇ ਚਿੱਪ ਚੜ੍ਹੀ ਸਿੰਘਾਂ ਨੂੰ, ਖਿੱਜ ਗਏ ਜਿਹੜੇ ਲਾਗੇ ਬੈਠੇ ਸੀ ਸਿੰਘ, ਏਦਾਂ ਖਿਜੇ ਜਿਵੇਂ ਬਰੂਦ ਨੂੰ ਅੱਗ ਨਹੀਂ ਲੱਗ ਜਾਂਦੀ, ਵੀ ਮਲੇਛ ਦੀ ਸਿਫਾਰਿਸ਼ ਲੈ ਕੇ ਆਏ ਸੁਬੇਗ ਸਿੰਘ, ਮਲੇਛ ਦੀ, ਪਾਪੀ ਦੀ, ਜਿਹਨੇ ਏਡੇ ਵੱਡੇ ਜ਼ੁਲਮ ਕੀਤੇ ਆ ਪੰਥ 'ਤੇ। ਜਿਵੇਂ ਕਹਿੰਦੇ ਬਰੂਦ ਨੂੰ ਅੱਗ ਲੱਗਦੀ ਹੈ ਨਾ, ਏਦਾਂ ਸਿੰਘ ਇੱਕਦਮ ਤਾ 'ਤੇ ਆ ਗਏ, ਇੱਕਦਮ ਬੀਰ ਰਸ ਵਿੱਚ ਆ ਗਏ।
ਤਬੈ ਸਿੰਘ ਸੁਨਿਓ ਕਹਿਓ ਅਬ ਚੜੋ ਲਾਹੌਰੇ ਧਾਏ।
ਸਿੰਘ ਕਹਿੰਦੇ ਚਲੋ ਖਾਲਸਾ ਜੀ, ਘੋੜਿਆਂ ਦੀਆਂ ਕਾਠੀਆਂ ਕੱਸੋ ਕੱਸੇ ਕਰੋ, ਲਾਹੌਰ 'ਤੇ ਹਮਲਾ ਕਰੀਏ। ਹੁਣੇ ਹੀ ਭਾਈ ਤਾਰੂ ਸਿੰਘ ਦੀ ਸ਼ਹੀਦੀ ਦਾ ਬਦਲਾ ਲਈਏ।
ਯਾ ਸਿਰ ਕਟੀਏ ਨਵਾਬ ਕੋ ਕੈ ਆਪਣੋ ਰਹੀਏ ਕਟਾਏ,
ਜਾਂ ਪਾਪੀ ਖਾਨੂ ਦਾ ਸਿਰ ਵੱਢ ਦੇਈਏ ਤੇ ਜਾਂ ਫਿਰ ਆਪਣੇ ਕਟਾ ਦੇਈਏ। ਏਦਾਂ ਸਿੰਘ ਬੋਲੇ, ਜਿਹੜੇ ਬੜੇ ਤੇਜ ਤਰਾਰ ਸਿੰਘ ਸੀ ਨਾ, ਵੀਰ ਰਸ ਦੇ ਰੰਗ ਵਿੱਚ ਰੰਗੇ, ਉਹ ਬੋਲੇ।
ਚੋ ਪਈ ਕਉ ਕਹੈ ਊਹਾ ਜਾਣ ਕਿਮ ਪਾਵੈ।
ਲਾਗੇ ਕੁਝ ਸਿੰਘ ਠੰਡੇ ਮਤੇ ਵਾਲੇ, ਉਹ ਕਹਿੰਦੇ ਜੀ ਉੱਥੇ ਜਾਵਾਂਗੇ ਕਿਵੇਂ ਲਾਹੌਰ,
ਹਮ ਥੋੜੇ ਕਿਮ ਘਰ ਹਮ ਜਾਵੈ,
ਅਸੀਂ ਥੋੜੇ ਹਾਂ, ਲਾਹੌਰ ਉਹਨਾਂ ਦਾ ਘਰ ਹੈ, ਉਹਨਾਂ ਦਾ ਗੜ ਹੈ ਤੁਰਕਾਂ ਦਾ, ਉੱਥੇ ਕਿਵੇਂ ਜਾਵਾਂਗੇ।
ਕਉ ਕਹੈ ਹਮ ਭੇਖ ਬਟਾਵੈ।
ਕੋਈ ਕੋਲੋਂ ਸਿੰਘ ਜਿੰਨੇ ਬੈਠੇ ਸਾਰੇ ਸਲਾਹਾਂ ਦੇਣ ਵਾਲੇ, ਕੋਈ ਬੋਲੇ ਕਹਿੰਦੇ ਆਪਾਂ ਭੇਸ ਬਟਾ ਕੇ ਤੁਰ ਚੱਲਾਂਗੇ, ਜਿਵੇਂ ਸੁੱਖਾ ਸਿੰਘ ਮਹਿਤਾਬ ਸਿੰਘ ਹੁਣੀ ਆਏ ਸੀ, ਮੱਸੇ ਰੰਗੜ ਦਾ ਸਿਰ ਵੱਢ ਕੇ ਲੈ ਗਏ, ਕਹਿੰਦੇ ਹੁਣ ਕੀ ਨਹੀਂ ਆਪਾਂ ਭੇਸ ਵਟਾ ਕੇ ਚੱਲਦੇ ਹਾਂ, ਖਾਨੂ ਦਾ ਸਿਰ ਵੱਢ ਲਿਆਉਂਦੇ ਹਾਂ।
ਕਉ ਕਹੈ ਹਮ ਰਾਤੀ ਧਾਵੈ।
ਕਈ ਕਹਿੰਦੇ ਰਾਤ ਨੂੰ ਹਮਲਾ ਕਰਾਂਗੇ, ਸੁੱਤੇ ਪਿਆਂ ਨੂੰ ਧਰ ਦੱਬਾਂਗੇ, ਏਦਾਂ ਕਹਿਣ ਲੱਗੇ।
ਜੋ ਉਨ ਮਾਰਤ ਹਮ ਮਰ ਜਾਈਏ,
ਤੇ ਜੇ ਉਹਨਾਂ ਨੂੰ ਮਾਰਦਿਆਂ ਮਰ ਵੀ ਜਾਈਏ, ਸ਼ਹੀਦੀ ਵੀ ਪਾ ਜਾਈਏ,
ਸੱਤ ਸ਼ਹੀਦੀ ਸਿਦਕ ਕਮਾਈਏ,
ਤੇ ਸੱਤ ਸ਼ਹੀਦੀ ਹੋਵੇਗੀ, ਸਿਦਕ ਕਮਾ ਕੇ ਗੁਰੂ ਚਰਨਾਂ ਵਿੱਚ ਨਿਵਾਸ ਪ੍ਰਾਪਤ ਕਰਾਂਗੇ।
ਤਾਰੂ ਸਿੰਘ ਤੇ ਪਹਿਲਾਂ ਜਾਈਏ,
ਤੇ ਤਾਰੂ ਸਿੰਘ ਤੋਂ ਪਹਿਲਾਂ ਜਾ ਪਹੁੰਚੀਏ ਕਲਗੀਧਰ ਦੇ ਦਰਬਾਰ 'ਚ। ਤਾਰੂ ਸਿੰਘ ਨੇ ਹਲੇ ਸਰੀਰ ਤਿਆਗਣਾ, ਉਹਨਾਂ ਨੇ ਤਾਂ ਕਿਹਾ ਵੀ ਖਾਨੂ ਮਰੇਗਾ ਫਿਰ ਤਿਆਗਣਾ, ਤੇ ਆਪਾਂ ਭਾਈ ਤਾਰੂ ਸਿੰਘ ਤੋਂ ਪਹਿਲਾਂ ਸ਼ਹੀਦੀ ਪਾ ਕੇ ਅੱਗੇ ਜਾ ਪਹੁੰਚੀਏ।
ਜਾਏ ਦਰਗਾਹ ਮੈਂ ਰੋਰ ਮਚਾਈਏ,
ਤੇ ਜਾ ਕੇ ਨਿਰੰਕਾਰ ਦੀ ਦਰਗਾਹ 'ਚ ਰੌਲਾ ਪਾਈਏ, ਆਖੀਏ ਨਿਰੰਕਾਰ ਜੀ ਉਸ ਪਾਪੀ ਖਾਨੂ ਨੂੰ ਮਾਰੋ, ਤਾਂ ਜੋ ਭਾਈ ਤਾਰੂ ਸਿੰਘ ਜੀ ਆਪਣਾ ਪ੍ਰਣ ਪੂਰਾ ਕਰ ਲੈਣ,
ਸਫਲ ਜਨਮ ਆਪਣੋ ਕਰ ਲਈਏ,
ਔਰ ਆਪਣਾ ਜਨਮ ਸਫਲ ਕਰ ਲਈਏ, ਆਪਣੇ ਇਸ ਜਨਮ ਨੂੰ ਧਨ ਬਣਾ ਲਈਏ ਸ਼ਹੀਦੀ ਪਾ ਕੇ।
ਕਰ ਅਰਦਾਸ ਨਾ ਢਿੱਲ ਲਗਾਈਏ,
ਛੇਤੀ ਚੱਲੋ ਖਾਲਸਾ ਜੀ, ਕਰੀਏ ਅਰਦਾਸਾ ਮਹਾਰਾਜ ਜੀ ਦੇ ਚਰਨਾਂ 'ਚ ਹੱਲਾ ਬੋਲੀਏ ਲਾਹੌਰ 'ਤੇ।
ਤਾਰੂ ਸਿੰਘ ਕਿਉਂ ਜਹਾਜ਼ ਤਿਆਰ,
ਭਾਈ ਤਾਰੂ ਸਿੰਘ ਨੇ ਜਹਾਜ਼ ਬਣਾ ਦਿੱਤਾ ਸ਼ਹੀਦੀ ਦਾ, ਇਸ ਸ਼ਹੀਦੀ ਦੇ ਜਹਾਜ਼ 'ਤੇ ਚੜੇਗਾ ਉਹ ਜਿਹਦੇ ਭਾਗ ਸਵੱਲੇ ਹੋਣਗੇ। ਭਾਈ ਤਾਰੂ ਸਿੰਘ ਹੋਣਾ ਨੇ ਸੋਹਣਾ ਜਹਾਜ਼ ਤਿਆਰ ਕਰ ਦਿੱਤਾ ਸ਼ਹੀਦੀ ਦਾ,
ਦੁੱਖ ਸਾਗਰ ਤਰ ਹੋਈਏ ਪਾਰ।
ਚਲੋ ਖਾਲਸਾ ਜੀ, ਉਸ ਜਹਾਜ਼ 'ਤੇ ਸਵਾਰ ਹੋ ਕੇ ਦੁੱਖਾਂ ਦੇ ਇਸ ਸਮੁੰਦਰ ਤੋਂ ਪਾਰ ਉੱਤਰ ਚੱਲੀਏ, ਦੁੱਖਾਂ ਦੇ ਇਸ ਸਾਗਰ ਤੋਂ ਕਿਨਾਰਾ ਕਰ ਚੱਲੀਏ।
ਦੋਹਰਾ ਫਿਰ ਸਿੰਘਨ ਸੁਨ ਯੋਗ ਹੀ ਪ੍ਰਣ ਤਾਰੂ ਸਿੰਘ ਲਇਓ ਧਾਰ।
ਕਹਿੰਦੇ ਜਦੋਂ ਬਾਕੀ ਸਿੰਘ ਹੋਰ ਵੀ ਬੈਠੇ, ਉਹਨਾਂ ਨੇ ਜਦੋਂ ਸੁਣਿਆ, ਕਹਿੰਦੇ ਖਾਲਸਾ ਜੀ ਕਾਲੀ ਨਾ ਕਰੋ, ਭਾਈ ਤਾਰੂ ਸਿੰਘ ਨੇ ਪ੍ਰਣ ਕੀਤਾ ਹੋਇਆ, ਜੇ ਭਾਈ ਤਾਰੂ ਸਿੰਘ ਬਦੇਈ ਨੇ ਪ੍ਰਣ ਕਰ ਲਿਆ ਹੈ,
ਲੈ ਜਾਓ ਉਪਰ ਪਰ ਅਗੈ ਜੂਤਨ ਸੇਤੀ ਮਾਰ।
ਉਹਨਾਂ ਨੇ ਪ੍ਰਣ ਕੀਤਾ ਕਿ ਖਾਨੂ ਨੂੰ ਜੁੱਤੀਆਂ ਦੀ ਮਾਰ 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 ਕੇ ਸੰਸਾਰ ਤੋਂ ਲੈ ਕੇ ਜਾਣਾ, ਤੇ ਜੇ ਭਾਈ ਸਾਹਿਬ ਨੇ ਪ੍ਰਣ ਕੀਤਾ ਤੇ ਉਹ ਪ੍ਰਣ ਉਹਨਾਂ ਨੇ ਪੂਰਾ ਕਰ ਦੇਣਾ, ਆਪਾਂ ਨੂੰ ਹਮਲਾ ਕਰਨ ਦੀ ਲੋੜ ਨਹੀਂ। ਭਾਈ ਤਾਰੂ ਸਿੰਘ ਨੇ ਜੇ ਵਚਨ ਕੀਤਾ ਨਾ ਕਿ ਜੁੱਤੀਆਂ ਦੀ ਮਾਰ 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 ਕੇ ਖਾਨੂ ਨੂੰ ਤੋੜ ਕੇ ਤਾਂ ਅਸੀਂ ਸਰੀਰ ਤਿਆਗਣਾ, ਤੇ ਉਹ ਵਚਨ ਭਾਈ ਸਾਹਿਬ ਦਾ ਪੂਰਾ ਹੋਵੇਗਾ, ਉਹ ਪ੍ਰਣ ਭਾਈ ਤਾਰੂ ਸਿੰਘ ਹੋਣਾ ਦਾ ਪੂਰਾ ਹੋਵੇਗਾ।
ਚੋ ਪਈ ਤੋ ਖਾਲਸੇ ਕੱਛ ਧੀਰ ਮਨ ਆਈ।
ਜਦੋਂ ਇਹ ਵਚਨ ਹੋਇਆ ਫਿਰ ਬਾਕੀ ਸਿੰਘ ਸ਼ਾਂਤ ਹੋ ਗਏ, ਜਿਹੜੇ ਪਹਿਲਾਂ ਵੀਰ ਰਸ ਵਿੱਚ ਆਏ ਉਹਨਾਂ ਆਖਿਆ ਵੀ ਇਹ ਵੀ ਠੀਕ ਹੈ, ਭਾਈ ਸਾਹਿਬ ਦੇ ਬਚਨਾਂ ਦੇ ਉੱਤੇ ਭਰੋਸਾ ਸੀ ਸਾਰਿਆਂ ਨੂੰ, ਭਾਈ ਤਾਰੂ ਸਿੰਘ ਹੋਣਾ ਦੇ ਕੀਤੇ ਪ੍ਰਣ ਦੇ ਉੱਤੇ ਭਰੋਸਾ ਸੀ ਕਿ ਜੇ ਇਹੋ ਜਿਹੇ ਮਹਾਂਪੁਰਸ਼ ਜਤੀ ਸਤੀ ਨੇ ਇਹ ਪ੍ਰਣ ਕਰ ਲਿਆ ਤਾਂ ਕਲਗੀਆਂ ਵਾਲੇ ਪਾਤਸ਼ਾਹ ਭਾਈ ਤਾਰੂ ਸਿੰਘ ਦਾ ਇਹ ਪ੍ਰਣ ਜ਼ਰੂਰ ਪੂਰਾ ਕਰਨਗੇ, ਇਹ ਭਰੋਸਾ ਸੀ ਖਾਲਸੇ ਨੂੰ। ਸੁਣ ਕੇ ਇੱਕ ਵਾਰੀ ਸਾਰੇ ਸਿੰਘ ਸ਼ਾਂਤ ਹੋ ਗਏ।
ਤਾਰੂ ਸਿੰਘ ਕਹਿਓ ਧਨ ਤੋਹਿ ਕਮਾਈ।
ਸਾਰੇ ਬੋਲੇ ਭਾਈ ਤਾਰੂ ਸਿੰਘ ਜੀ ਤੁਹਾਡੀ ਕਮਾਈ ਧਨ ਹੈ, ਤੁਹਾਡਾ ਸਿਦਕ ਧਨ ਹੈ, ਤੁਹਾਡਾ ਗੁਰੂ ਬਾਜਾਂ ਵਾਲੇ ਦੇ ਚਰਨਾਂ ਤੇ ਭਰੋਸਾ ਰੱਖਿਆ ਧਨ ਹੈ।
ਤਾਰੂ ਸਿੰਘ ਬਚ ਤਿੱਖੀ ਤਲਵਾਰ।
ਭਾਈ ਤਾਰੂ ਸਿੰਘ ਦੇ ਬਚਨ ਤਿੱਖੀ ਤਲਵਾਰ ਹੈ, ਤਲਵਾਰ ਜਿਹੜੀ ਆ ਸਾਡੇ ਪਾਈ ਹੋਈ ਗਾਤਰੇ ਭਾਵੇਂ ਮੌਕੇ ਤੇ ਕੰਮ ਨਾ ਕਰੇ, ਪਰ ਜਿਹੜਾ ਬਚਨ ਭਾਈ ਤਾਰੂ ਸਿੰਘ ਦੀ ਰਸਨਾ ਤੋਂ ਵਗ ਗਿਆ ਉਹ ਤਾਂ ਸੱਤ ਵਲੈਤਾਂ ਪਾਰ ਜਾ ਕੇ ਵੀ ਪੂਰਾ ਹੋਵੇਗਾ।
ਸਤਿ ਸ੍ਰੀ ਅਕਾਲ।
ਭਾਈ ਤਾਰੂ ਸਿੰਘ ਦੀ ਰਸਨਾ ਉਹਨਾਂ ਦੇ ਕਹੇ ਵਾਕ ਤਿੱਖੀ ਤਲਵਾਰ ਹੈ।
ਜਾਵੇ ਚੀਰ ਸੁਮੇਰੋ ਪਾਰ,
ਇੰਨੀ ਤਿੱਖੀ ਤਲਵਾਰ ਹੈ ਸੁਮੇਰ ਪਰਬਤ ਨੂੰ ਵੀ ਚੀਰ ਕੇ ਦੋ ਹਿੱਸਿਆਂ ਵਿੱਚ ਵੰਡ ਦੇਵੇ, ਇੰਨੀ ਤਿੱਖੀ ਤਲਵਾਰ ਹੈ। ਭਾਈ ਸਾਹਿਬ, ਭਾਈ ਤਾਰੂ ਸਿੰਘ ਦੇ ਬਚਨਾਂ ਦੀ ਤਲਵਾਰ, ਉਹ ਤਾਂ ਸੁਮੇਰ ਪਰਬਤ ਨੂੰ ਵੀ ਚੀਰ ਕੇ ਦੋ ਹਿੱਸਿਆਂ ਵਿੱਚ ਵੰਡ ਦੇਵੇ।
ਤਾਰੂ ਸਿੰਘ ਉਸ ਦਈ ਜੜ ਪੁੱਟ,
ਭਾਈ ਤਾਰੂ ਸਿੰਘ ਨੇ ਖਾਨੂ ਦੀਆਂ ਜੜਾਂ ਪੁੱਟ ਦਿੱਤੀਆਂ ਹਨ।
ਪੀਰ ਪੈਗੰਬਰ ਦੇਵੋ ਤਖਤੋਂ ਸੁੱਟ,
ਉਹਦੇ ਜਿਹੜੇ ਪੀਰ ਪੈਗੰਬਰ ਨੇ ਉਹ ਵੀ ਤਖਤੋਂ ਲਾ ਦਿੱਤੇ ਹਨ।
ਸੰਤ ਸਰਾਪ ਚਾਹੇ ਮੇਟਿਓ ਜੋਏ,
ਸੰਤਾਂ ਦਾ ਸਰਾਪ ਅਗਰ ਕੋਈ ਮੇਟਣਾ ਚਾਹੇ,
ਪਹਿਲੋ ਛੁਟੈ ਢਾਲ ਜਿਮ ਸੋਏ।
ਕਹਿੰਦੇ ਉਹ ਢਾਲ ਬਣ ਕੇ ਆਉਂਦਾ ਨਾ ਜਿਹੜਾ ਅੱਗੇ, ਉਹ ਪਹਿਲਾਂ ਉਹਦੇ ਤੇ ਹੀ ਬਚਨ ਹੁੰਦਾ, ਉਹ ਪਹਿਲਾਂ ਉਹਨੂੰ ਹੀ ਢਾ ਲੈਂਦਾ ਹੈ।
ਉਸ ਕੀ ਜਿੰਦ ਕੋ ਜੋ ਰੱਖ ਸਕੈ,
ਹੁਣ ਉਹਦੀ ਜਿੰਦ ਨੂੰ ਜੇ ਕੋਈ ਰੱਖ ਸਕਦਾ,
ਸ਼ਹੀਦ ਮਾਰੇ ਉਸ ਸਾਥ ਧੱਕੇ,
ਜਿਹੜਾ ਰੱਖੇਗਾ ਖਾਨੂ ਨੂੰ ਬਚਾਏਗਾ, ਸ਼ਹੀਦ ਉਹਨਾਂ ਨੂੰ ਮਾਰਨਗੇ। ਜਿਹੜਾ ਖਾਨੂ ਦੀ ਜਿੰਦ ਰੱਖੇਗਾ, ਸ਼ਹੀਦ ਸਿੰਘ ਉਹਨੂੰ ਆ ਕੇ ਦੰਡ ਦੇਣਗੇ ਕਿ ਭਾਈ ਤਾਰੂ ਸਿੰਘ ਦਾ ਬਚਨ ਹੋਇਆ, ਤੁਸੀਂ ਕਿਉਂ ਉਹਨੂੰ ਬਚਾਉਂਦੇ ਹੋ। ਸ਼ਹੀਦ ਆ ਕੇ ਉਹਨੂੰ ਤੰਗ ਕਰਨਗੇ, ਮਾਰਨਗੇ।
ਸੰਤ ਸਰਾਪ ਕੋ ਕਰੇ ਜੋ ਓਟ,
ਜਿਹੜਾ ਸੰਤਾਂ ਦੇ ਸਰਾਪ ਦੇ ਸਾਹਮਣੇ ਕੋਈ ਓਟ ਕਰੇਗਾ,
ਇੱਕੋ ਚੋਟ ਫੁਟੈ ਕੋਟਨ ਕੋਟ,
ਇੱਕੋ ਚੋਟ ਵਿੱਚ ਉਹਦੇ ਕਰੋੜਾਂ ਕਿਲਿਆਂ ਦੇ ਕਿਲਿਆਂ ਤਬਾਹ ਹੋ ਜਾਣਗੇ, ਜਿਹੜਾ ਮਹਾਂਪੁਰਸ਼ਾਂ ਦੇ ਕੀਤੇ ਸਰਾਪ ਦੇ ਅੱਗੇ ਆਵੇਗਾ।
ਸੁਵੇਗ ਸਿੰਘ ਤਵ ਬਚਨ ਉਚਾਰੇ,
ਖਾਲਸੇ ਨੇ ਏਦਾਂ ਬਚਨ ਕਹੇ, ਅੱਗੋਂ ਭਾਈ ਸੁਬੇਗ ਸਿੰਘ ਜੀ ਬੋਲੇ,
ਸੁਣੋ ਸੰਤ ਤੁਮ ਸਿੱਖ ਪਿਆਰੇ,
ਕਹਿਣ ਲੱਗੇ ਤੁਸੀਂ ਖਾਲਸਾ ਹੋ, ਸੰਤ ਰੂਪ ਹੋ, ਹੇ ਗੁਰੂ ਬਾਜਾਂ ਵਾਲੇ ਦੇ ਸਿੱਖੋ ਸੁਣੋ।
ਨਵਾਬ ਮਰਨ ਮੈਂ ਕੁਛ ਕਸਰ ਨਾਹੀ,
ਪਾਪੀ ਨਵਾਬ ਖਾਨੂ ਦੇ ਮਰਨ ਚ ਹੁਣ ਕੋਈ ਕਸਰ ਨਹੀਂ ਬਾਕੀ ਰਹੀ, ਉਹਨੇ ਤਾਂ ਮਰ ਜਾਣਾ, ਇਹ ਮੈਂ ਜਾਣਦਾ ਹਾਂ।
ਸਭੀ ਤੁਰਕ ਲੜ ਮਲ ਗਲ ਜਾਹੀ,
ਬਾਕੀ ਜਿੰਨੇ ਤੁਰਕ ਨੇ ਸਾਰੇ ਲੜ ਮਰ ਕੇ ਗਲ ਜਾਣਗੇ, ਮੁੱਕ ਜਾਣਗੇ।
ਦੋਹਰਾ ਸੁਬੇਗ ਸਿੰਘ ਫਿਰ ਇਮ ਕਹੀ, ਉਨ ਲਈ ਖਾਲਸੇ ਓਟ।
ਸੁਬੇਗ ਸਿੰਘ ਜੀ ਕਹਿੰਦੇ, ਖਾਲਸਾ ਜੀ, ਹੁਣ ਖਾਨੂ ਨੇ ਖਾਲਸੇ ਦੀ ਓਟ ਲਈ ਹੈ, ਗੱਲ ਖਾਲਸੇ ਤੇ ਆਈ ਹੈ, ਉਹਨੇ ਪੰਥ ਦੀ ਓਟ ਲਈ ਹੈ, ਖਾਲਸੇ ਦੀ ਓਟ ਲਈ ਹੈ।
ਨਹਿ ਸ਼ਕਤ ਦੇ ਖਾਲੇ ਖਾਲਸੋ ਤੋ ਲਗੇ ਖਾਲਸੇ ਖੋਟ,
ਤੇ ਜੇ ਹੁਣ ਖਾਲਸੇ ਨੇ ਆਪਣੀ ਕਲਾ ਨਾ ਵਿਖਾਈ, ਆਪਣੀ ਸ਼ਕਤੀ ਨਾ ਵਿਖਾਈ, ਤੇ ਲੋਕਾਂ ਚ ਗੱਲ ਚੱਲੇਗੀ ਵੀ ਖਾਲਸੇ ਚ ਕਲਾ ਨਹੀਂ ਹੈ।
ਸਤਿ ਸ੍ਰੀ ਅਕਾਲ।
ਕਿਉਂਕਿ ਹੁਣ ਇਹ ਗੱਲ ਫੈਲ ਗਈ ਹੈ ਸਾਰੇ ਪਾਸੇ, ਖਾਲਸੇ ਦੀ ਓਟ ਲਈ ਆ ਖਾਨੂ ਨੇ, ਤੇ ਜੇ ਖਾਲਸਾ ਕਲਾ ਨਾ ਵਿਖਾਵੇਗਾ ਤੇ ਫਿਰ ਇਹ ਆਖਣਗੇ ਸਾਰੇ, ਤੁਰਕ ਵੀ ਕਹਿਣਗੇ ਖਾਲਸੇ ਚ ਕੋਈ ਕਲਾ ਨਹੀਂ। ਹੁਣ ਤਾਂ ਤੁਰਕ ਵੀ ਕਹਿੰਦੇ ਆ, ਪਤਾ ਨਹੀਂ ਇਹ ਕੌਣ ਨੇ, ਕਿੱਥੋਂ ਪੈਦਾ ਹੋ ਜਾਂਦੇ ਆ ਰਾਤੋ ਰਾਤ, ਜਿੰਨਿਆਂ ਨੂੰ ਮਾਰਦੇ ਆ ਫਿਰ ਉਹਨੇ ਆ ਜਾਂਦੇ ਆ। ਤੇ ਜੇ ਅੱਜ ਇਹ ਬਚਨ ਖਾਲਸੇ ਨੇ ਨਾ ਪੂਰਾ ਕੀਤਾ, ਕਲਾ ਨਾ ਵਿਖਾਈ, ਤੇ ਫਿਰ ਖਾਲਸੇ ਉੱਤੇ ਗੱਲ ਆਵੇਗੀ। ਸੁਬੇਗ ਸਿੰਘ ਜੀ ਕਹਿੰਦੇ, ਮੈਂ ਤਾਂ ਪੰਥ ਦੀ ਗੱਲ ਕਰਨ ਆਇਆ ਹਾਂ, ਇੱਥੇ ਵੀ ਖਾਲਸੇ ਦਾ ਹੀ ਪ੍ਰਤਾਪ ਉਜਾਗਰ ਹੋਣਾ, ਮੈਂ ਇਹ ਨਹੀਂ ਕਹਿੰਦਾ ਕਿ ਖਾਨੂ ਦੀ ਜਿੰਦ ਬਖਸ਼ੋ, ਉਹ ਤਾਂ ਉਹਨੇ ਮਰਨਾ ਹੀ ਮਰਨਾ, ਇਹ ਸੁਨਿਸ਼ਚਿਤ ਹੈ, ਇਹਦੇ 'ਚ ਕੋਈ ਦੋ ਰਾਏ ਨਹੀਂ। ਭਾਈ ਤਾਰੂ ਸਿੰਘ ਨੇ ਜੋ ਕਹਿ ਦਿੱਤਾ ਉਹ ਪੂਰਾ ਹੋਵੇਗਾ। ਖਾਲਸਾ ਜੀ, ਤੁਸੀਂ ਗੁਰਮਤਾ ਕਰੋ, ਠੰਡੇ ਮਤੇ ਨਾਲ, ਸ਼ਾਂਤ ਮਤੇ ਨਾਲ ਵਿਚਾਰ ਕਰੋ। ਭਾਈ ਸੁਬੇਗ ਸਿੰਘ ਜੀ ਬੇਨਤੀਆਂ ਕਰ ਰਹੇ ਨੇ, ਪੰਥ ਦੇ ਜਰਨੈਲ ਸਨ ਉਸ ਵੇਲੇ ਜਥੇਦਾਰ ਨਵਾਬ ਕਪੂਰ ਸਿੰਘ ਜੀ, ਉਹ ਬਚਨ ਬਿਲਾਸ ਕਰ ਰਹੇ ਨੇ। ਪੰਥ ਦੀ ਇਹ ਪਾਵਨ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਵਿੱਚ ਸਰਵਣ ਕਰੋਗੇ। ਗੁਰੂ ਪਾਤਸ਼ਾਹ ਦੇ ਪੰਥ ਦਾ ਇਤਿਹਾਸ ਕਥਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਅਰਦਾਸ ਕਰਨੀ, ਸਤਿਗੁਰੂ ਜੀ ਅਗਾਂਹ ਵਾਸਤੇ ਸਤਿਬੁੱਧੀ ਅਤੇ ਸਮਤ ਪ੍ਰਦਾਨ ਕਰਨ। ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ। ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਬਾਣੀ ਗੁਰੂ ਗੁਰੂ ਹੈ ਬਾਣੀ ਬਾਣੀ ਗੁਰੂ ਗੁਰੂ ਹੈ ਬਾਣੀ
ਬਾਣੀ ਗੁਰੂ ਗੁਰੂ ਹੈ ਬਾਣੀ ਬਾਣੀ ਗੁਰੂ ਗੁਰੂ
ਬਾਣੀ ਗੁਰੂ ਗੁਰੂ ਹੈ ਬਾਣੀ ਬਾਣੀ ਗੁਰੂ ਗੁਰੂ ਹੈ ਬਾਣੀ
ਬਾਣੀ ਗੁਰੂ ਗੁਰੂ ਹੈ ਬਾਣੀ ਬਾਣੀ ਗੁਰੂ ਗੁਰੂ ਹੈ ਬਾਣੀ
ਵਿੱਚ ਬਾਣੀ ਅੰਮ੍ਰਿਤ ਸਾਰੇ ਵਿੱਚ ਬਾਣੀ ਅੰਮ੍ਰਿਤ ਸਾਰੇ
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 ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਜੈ ਤਨ ਬਾਣੀ ਵਿਸਰ ਜਾਏ ਜੈ ਤਨ ਬਾਣੀ ਵਿਸਰ ਜਾਏ
ਜੈ ਤਨ ਬਾਣੀ ਵਿਸਰ ਜਾਏ ਜੈ ਤਨ ਬਾਣੀ ਵਿਸਰ ਜਾਏ
ਜਿਉਂ ਪੱਕਾ ਰੋਗੀ ਵਿਲ ਲਾਏ ਜਿਉਂ ਪੱਕਾ ਰੋਗੀ ਵਿਲ ਲਾਏ
ਜਿਉਂ ਪੱਕਾ ਰੋਗੀ ਵਿਲ ਲਾਏ ਜਿਉਂ ਪੱਕਾ ਰੋਗੀ ਵਿਲ ਲਾਏ
ਤੁਰ ਕੀ ਬਾਣੀ ਆਈ ਤੁਰ ਕੀ ਬਾਣੀ ਆਈ
ਤੁਰ ਕੀ ਬਾਣੀ ਆਈ ਤੁਰ ਕੀ ਬਾਣੀ ਆਈ
ਤਿੰਨ ਸਗਲੀ ਚਿੰਤ ਮਿਟਾਈ ਤਿੰਨ ਸਗਲੀ ਚਿੰਤ ਮਿਟਾਈ
ਤਿੰਨ ਸਗਲੀ ਚਿੰਤ ਮਿਟਾਈ ਤਿੰਨ ਸਗਲੀ ਚਿੰਤ ਮਿਟਾਈ
ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਹੇ ਅਚੁੱਤ ਹੇ ਪਾਰ ਬ੍ਰਹਮ
ਅਵਿਨਾਸੀ ਅਗਨਾਸ
ਹੇ ਪੂਰਨ ਹੇ ਸਰਬਮੈ
ਦੁਖ ਭੰਜਨ ਗੁਣਦਾਸ
ਹੇ ਸੰਗੀ ਹੇ ਨਿਰੰਕਾਰ
ਹੇ ਨਿਰਗੁਣ ਸਭ ਟੇਕ
ਹੇ ਗੋਬਿੰਦ ਹੇ ਗੁਣ ਨਿਧਾਨ
ਜਾ ਕੈ ਸਦਾ ਵਿਵੇਕ
ਹੇ ਅਪਰੰਪਰ ਹਰ ਹਰੇ
ਹੈ ਬੇਹੋਵਨ ਹਾਰ
ਸੰਤ ਕੈ ਸਦਾ ਸੰਗ।